ਸਾਧ ਸੰਗਤ ਭਤੀਜੇ ਨੂੰ ਵਿਆਹੀ ਹੋਈ ਨੂੰ ਹੀ ਲੱਗਦੀ ਆ, ਜਿਹੜੀ ਭਤੀਜੇ ਨੂੰ ਵਿਆਹੀ ਹੋਵੇ ਉਹ ਨੂੰ ਲੱਗੀ। ਬਾਬਾ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਗੁਰੂ ਅੰਗਦ ਦੇਵ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ, ਉਹ ਸਵੇਰੇ ਸਵੇਰੇ ਉੱਠੀ, ਹਰ ਰੋਜ਼ ਦਾ ਸੁਭਾਅ ਸੀ ਬੀਬੀ ਦਾ, ਉਹਨੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਉਹਨੇ ਸਾਧ ਸੰਗਤ ਮਧਾਣੀ ਪਾ ਲਈ, ਇੱਕ ਪਾਸੇ ਮਧਾਣੀ ਚੱਲੇ, ਦੂਜੇ ਪਾਸੇ ਗੁਰਬਾਣੀ ਚੱਲੇ, ਦੂਜੇ ਪਾਸੇ ਭਲੇ ਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਗੁਰਮੁਖੋ ਜਿਹੜੀਆਂ ਸਿਆਣੀਆਂ ਬੀਬੀਆਂ ਨੇ ਨਾ, ਸਿਆਣੀਆਂ ਗੁਰਮੁਖ, ਉਹਨਾਂ ਨੇ ਜੇ ਪ੍ਰਸ਼ਾਦਾ ਪਕਾਉਣਾ ਤੇ ਤਾਂ ਵੀ ਬਾਣੀ ਪੜ੍ਹਦਿਆਂ ਪੜ੍ਹਦਿਆਂ, ਜੇ ਉਹਨਾਂ ਨੇ ਸਬਜ਼ੀ ਬਣਾਉਣੀ ਹੈ ਤਾਂ ਵੀ ਬਾਣੀ ਪੜ੍ਹਦਿਆਂ ਪੜ੍ਹਦਿਆਂ, ਜੇ ਦੁੱਧ ਰਿੜਕਣਾ ਤੇ ਤਾਂ ਵੀ ਬਾਣੀ ਪੜ੍ਹਦਿਆਂ ਪੜ੍ਹਦਿਆਂ, ਕਿ ਜਿਹੜੇ ਇਹ ਪ੍ਰਸ਼ਾਦਾ ਛਕਣ ਉਹਨਾਂ ਦਾ ਵੀ ਬਾਣੀ ਪੜ੍ਹਨ ਨੂੰ ਜੀ ਕਰੇ। ਜੇ ਇਹੋ ਜਿਹਾ ਜੇ ਇਹੋ ਜਿਹਾ ਅੰਨ ਹੋਵੇ ਨਾ, ਉਹੋ ਜਿਹਾ ਮਨ ਬਣ ਜਾਂਦਾ। ਪਿਆਰਿਓ ਅੱਜ ਦਾ ਸਮਾਂ ਕੁਝ ਹੋਰ ਹੈ, ਅੱਜ ਤੇ ਨਾਲੇ ਭੇੜੇ ਕਰੀ ਜਾਣੇ, ਨਾਲੇ ਬੱਚਿਆਂ ਨੂੰ ਗਾਲਾਂ ਕੱਢੀ ਜਾਣੀਆਂ, ਫਿਰ ਕਹਿੰਦੇ ਬੱਚੇ ਲੜਦੇ ਬੜਾ ਨੇ ਆਪਸ ਚ, ਇਹ ਬੱਚੇ ਗਾਲਾਂ ਬੜੀਆਂ ਕੱਢਦੇ ਨੇ, ਹੁਣ ਉਹਨਾਂ ਦੇ ਨਾਮ ਦਾ ਅਸਰ ਕਿੱਦਾਂ ਹੋ ਜਾਏਗਾ, ਰੰਗ ਚੜ ਜਾਏਗਾ। ਤੇ ਅੱਜ ਕੱਲ੍ਹ ਤੇ ਭੈਣਾਂ, ਹੁਣ ਵੇਖੋ ਇੱਥੇ ਖਿਮਾ ਕਰਿਓ ਭੈਣਾਂ ਨੂੰ, ਪਹਿਲਾਂ ਮੈਂ ਮਾਫ਼ੀ ਮੰਗ ਲਾਂ, ਗੱਲ ਬਾਅਦ ਚ ਸ਼ੁਰੂ ਕਰਾਂਗਾ, ਕੱਲ੍ਹ ਵੀ ਬੇਨਤੀ ਕੀਤੀ ਸੀ, ਹੁਣ ਫਿਰ ਕਰਦਾ। ਸਾਧ ਸੰਗਤ ਇੱਥੇ ਹੁਣ ਵੇਖੋ ਕਿੱਦਾਂ ਸਿਰ ਢੱਕੇ ਨੇ ਸਾਰੀਆਂ ਬੀਬੀਆਂ ਦੇ, ਯਾਦ ਰੱਖਿਓ ਸਾਡੇ ਧਰਮ ਦਾ ਵੀ ਇਹ ਅਸੂਲ ਹੈ ਕਿ ਸਿਰ ਨੰਗਾ ਨਹੀਂ ਹੋਣਾ ਚਾਹੀਦਾ ਕਦੇ। ਅੰਮ੍ਰਿਤਧਾਰੀ ਗੁਰਸਿੱਖ ਨੂੰ ਅੰਮ੍ਰਿਤ ਛਕਾਉਣ ਵੇਲੇ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਪਿਆਰਿਆ ਜੇ ਕੇਸ ਵੀ ਤੂੰ ਸੁਕਾਉਣੇ ਨੇ ਸਿਰ ਤੇ ਉਦੋਂ ਵੀ ਕੱਪੜਾ ਹੋਣਾ ਚਾਹੀਦਾ, ਕੇਸ ਸੁਕਾਉਣ ਵੇਲੇ ਵੀ ਸਿਰ ਤੇ ਕੱਪੜਾ ਹੋਣਾ ਚਾਹੀਦਾ। ਤੇ ਬੀਬੀਆਂ ਮੈਂ ਆਮ ਕਰਕੇ ਵੇਖਣਾ, ਨਾਲੇ ਕਿਰਪਾਨ ਵੀ ਪਾਈ ਹੈ, ਨਾਲੇ ਚੁੰਨੀ ਫੇਰ ਵੀ ਗਲ ਚ ਤੁਰੇ, ਜਦੋਂ ਜਾਣਾ ਹੈ ਤੇ ਚੁੰਨੀ ਗਲ ਵਿੱਚ। ਮੇਰੀ ਇੱਕ ਭੈਣਾਂ ਦੇ ਚਰਨਾਂ ਚ ਬੇਨਤੀ ਹੈ, ਕੋਈ ਸਮਾਂ ਸੀ ਸ਼ਬਦ ਅੱਜ ਵੀ ਇਹ ਹੈ, ਕਹਿੰਦੇ ਨੇ ਬਈ ਆ ਇਹਦੇ ਪਤੀ ਇਹਦਾ ਚੜ੍ਹਾਈ ਕਰ ਗਿਆ, ਕਹਿੰਦੇ ਇਹ ਸਿਰੋਂ ਨੰਗੀ ਹੋ ਗਈ, ਇਹ ਗੱਲ ਕਹੀ ਜਾਂਦੀ ਸੀ, ਕਹਿੰਦੇ ਇਹਦਾ ਪਤੀ ਚੜ੍ਹਾਈ ਕਰ ਗਿਆ ਸਿਰੋਂ ਨੰਗੀ, ਇਹ ਖਾਣ ਹੈ। ਪਰ ਅੱਜ ਕੱਲ੍ਹ ਚੰਗੇ ਭਲੇ ਜਿਉਂਦੇ ਜਾਗਦੇ ਨੇ, ਚੁੰਨੀ ਫੇਰ ਵੀ ਗੱਲ ਚੱਕੋ ਸਤਨਾਮ। ਮੇਰੀ ਭੈਣਾਂ ਦੇ ਚਰਨਾਂ ਚ ਗੁਜ਼ਾਰਿਸ਼ ਹੈ, ਬੇਨਤੀ ਹੈ ਤੁਹਾਡੇ ਚਰਨਾਂ ਚ ਭੈਣੋ, ਇਹ ਗੱਲ ਪੱਲੇ ਬੰਨ ਲਓ ਵੀ ਸਿੱਖ ਬੀਬੀ ਦਾ ਸਿਰ ਕਦੇ ਨੰਗਾ ਨਹੀਂ ਹੋਣਾ ਚਾਹੀਦਾ। ਬੀਬੀਆਂ ਦੀ ਗੱਲ ਛੱਡੋ, ਗੁਰਸਿੱਖੋ ਤੁਸੀਂ ਵੀ ਦਸਤਾਰਾਂ ਦੇ ਥੱਲਿਓਂ ਦੀ ਇੱਕ ਕੇਸਕੀ ਸਜਾਇਆ ਕਰੋ ਪੱਕੀ। ਦਸਤਾਰ ਜਦੋਂ ਲਾਉਣੀ ਹੈ ਉਦੋਂ ਵੀ ਕੱਲਾ ਕੱਲਾ ਪੇਚ ਏਦਾਂ ਹੀ ਨਹੀਂ ਟੇਬਲ ਤੇ ਰੱਖ ਦਿੰਦੇ, ਬੱਜੀ ਬੁਝਾਈ ਸਵੇਰੇ ਨਾ ਬੰਨਣੀ ਪਵੇ, ਉਦਾਂ ਹੀ ਫੇਰ ਸਿਰ ਤੇ, ਏਦਾਂ ਨਹੀਂ ਗੱਲ। ਸਿੱਖ ਹੋਏ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਤੀ ਹੋਏ ਮਰੈ, ਕਹਿੰਦੇ ਸਿੱਖ ਹੋ ਕੇ ਸਿਰ ਤੇ ਟੋਪੀ ਰੱਖੇਗਾ, ਕਹਿੰਦੇ ਸੱਤ ਜਨਮ ਕੋਹੜ ਪੈ ਕੇ ਮਰੂ। ਲਾਉਣ ਗੁਰਮੁਖੋ ਜਿਹੜੀ ਆ ਟੋਪੀ ਬਣਾ ਕੇ ਨਹੀਂ ਲਾਉਣੀ, ਜਦੋਂ ਦਸਤਾਰ ਸਿੱਖ ਨੇ ਲਾਉਣੀ ਹੈ ਕੱਲਾ ਕੱਲਾ ਪੇਚ ਕਰਕੇ ਲਾਉਣੀ, ਉਦਾਂ ਹੀ ਬੰਨਣੀ, ਟੋਪੀ ਨਹੀਂ ਟੇਬਲ ਤੇ ਰੱਖ ਦੀ ਲਾ ਕੇ, ਏਦਾਂ ਨਹੀਂ ਚੰਗਾ ਲੱਗਦਾ। ਤੇ ਦਸਤਾਰ ਦੇ ਥੱਲਿਓਂ ਦੀ ਇੱਕ ਕੇਸਕੀ ਬੰਨੋ, ਉਹ ਕੇਸਕੀ ਜਦੋਂ ਸਵੇਰੇ ਵੇਲੇ ਕੇਸ ਵਾਹੁਣੇ ਨੇ ਕੰਘਾ ਕਰਨਾ ਨਾ ਕੇਸਾਂ ਨੂੰ, ਉਹਨੂੰ ਗੋਦ ਵਿੱਚ ਰੱਖ ਲਿਆ ਕਰੋ, ਕੇਸ ਸਾਰੇ ਉਹਦੇ ਤੇ ਡਿੱਗਣ, ਉਦਾਂ ਹੀ ਚੁੱਕ ਲਏ ਕੱਲੇ ਕੱਲੇ ਕੇਸ ਚੁੱਕ ਕੇ ਫਿਰ ਡੱਬੇ 'ਚ ਪਾ ਦਿਓ, ਬਾਅਦ 'ਚ ਜਲ ਪ੍ਰਵਾਹ ਕਰ ਦਿਓ, ਚਾਹੇ ਉਹਨਾਂ ਨੂੰ ਸੰਸਕਾਰ ਕਰ ਦਿਓ। ਕੇਸਾਂ ਦੇ ਥੱਲਿਓਂ ਦੀ ਕੇਸਕੀ, ਆ ਟਕਸਾਲੀ ਸਿੰਘ ਤੁਹਾਡੇ 'ਚ ਕਈ ਬੈਠੇ ਹੋਣਗੇ, ਉਹ ਬੰਨਦੇ ਨੇ ਥੱਲਿਓਂ ਦੀ ਪੱਕੀ ਕੇਸਕੀ ਬੰਨੀ ਹੋ ਥੱਲਿਓਂ, ਇਹ ਮਰਿਆਦਾ ਹੈ ਵੀ ਕੇਸਾਂ ਦੀ ਸੰਭਾਲ ਵਾਸਤੇ ਇਹ ਪੰਜਵਾਂ ਬਾਹਰਲਾ ਕਕਾਰ ਕੇਸਕੀ ਹੈ, ਕੇਸਾਂ ਦੇ ਨਾਲ ਕੇਸਕੀ ਮਹਾਂਪੁਰਸ਼ ਖਾਸ ਕਰਕੇ ਬਣਾਉਂਦੇ ਰਹੇ। ਕੇਸਕੀ ਥੱਲਿਓਂ ਦੀ ਬੰਨਣੀ ਬਹੁਤ ਜ਼ਰੂਰੀ ਹੈ। ਤੇ ਇਹ ਸਿੱਖ ਵੀ ਬੀਬੀਆਂ ਵੀ ਧਿਆਨ 'ਚ ਰੱਖੋ ਭਾਈ ਵੀ ਜਦੋਂ ਕੇਸ ਸੁਕਾਉਣੇ ਵੀ ਨੇ ਉਦੋਂ ਵੀ ਸਿਰ ਤੇ ਕੱਪੜਾ ਰੱਖ ਕੇ ਸੁਕਾਉਣੇ ਨੇ, ਸਿਰ ਨੰਗਾ ਨਹੀਂ ਚਾਹੀਦਾ। ਐਡਾ ਮਾੜਾ ਮੰਨਿਆ ਸੀ, ਤੁਸੀਂ ਕਹੋਗੇ ਆਪਣੇ ਕੋਲੋਂ ਹੀ ਕਹੀ ਜਾਂਦੇ ਆ, ਲੋ ਆਪਾਂ ਭਾਈ ਗੁਰਦਾਸ ਜੀ ਦਾ ਇੱਕ ਵਚਨ ਹੈ, ਭਾਈ ਸਾਹਿਬ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ, ਕਹਿੰਦੇ ਅੱਜ ਕੱਲ੍ਹ ਤੇ ਰਿਵਾਜ ਬਣ ਗਿਆ, ਪਰ ਕੋਈ ਸਮਾਂ ਸੀ ਜੇ ਕੋਈ ਕੇਸ ਨੰਗੇ ਲੈ ਕੇ ਪਿੰਡ ਵਿੱਚ ਆ ਜਾਂਦਾ ਸੀ, ਇਹ ਗੱਲ ਮੰਨੀ ਜਾਂਦੀ ਸੀ, ਕਹਿੰਦਾ ਇਹਦੇ ਭਾਈ ਸਾਹਿਬ ਕਹਿੰਦੇ ਨੇ ਇਹਦਾ ਕੋਈ ਬਾਹਲਾ ਹੀ ਨੇੜੇ ਵਾਲਾ ਮਰ ਗਿਆ ਹੋਣਾ ਜਿਹੜਾ ਨੰਗੇ ਸਿਰ ਫਿਰਦਾ। ਆਖੋ ਸਤਨਾਮ।
ਜੇ ਕੋਈ ਬੰਦਾ ਪਿੰਡੋਂ ਜਿਹੜਾ ਕੋਈ ਮਰ ਜਾਂਦਾ ਸੀ ਨਾ ਬਹੁਤਾ ਹੀ ਨੇੜੇ ਵਾਲਾ ਉਹ ਫਿਰ ਨੰਗੇ ਸਿਰ ਪਿੰਡ ਚੋਂ ਲੰਘਦਾ ਸੀ ਲੋਕ ਕਹਿੰਦੇ ਸੀ ਇਹਦਾ ਕੋਈ ਨੇੜੇ ਵਾਲਾ ਮਰ ਗਿਆ ਇਹ ਨਿਸ਼ਾਨੀ ਹੈ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਭਾਈ ਸਾਹਿਬ ਕਹਿੰਦੇ ਠੰਡੇ ਖੂਹ ਨਹਾਏ ਕੇ ਪੱਗ ਉਤਾਰ ਆਇਆ ਸਿਰ ਨੰਗੇ ਇੱਕ ਬਜ਼ੁਰਗ ਖੂਹ ਤੇ ਗਿਆ ਉਹਨੇ ਕੀਤਾ ਇਸ਼ਨਾਨ ਉੱਥੇ ਉਹਨੇ ਪੱਗ ਲਾ ਲਈ ਤੇ ਚੇਤਾ ਭੁੱਲ ਗਿਆ ਵੀ ਪੱਗ ਵੀ ਬੰਨਣੀ ਦੁਆਰਾ ਉਦਾਂ ਹੀ ਨਾ ਪੱਗ ਮੋਢੇ ਤੇ ਰੱਖ ਕੇ ਆ ਗਿਆ ਪਿੰਡ ਵਿੱਚ ਆਇਆ ਜਿਹੜੀਆਂ ਜਿਹੜੀਆਂ ਗਲੀਆਂ ਦੇ ਵਿੱਚੋਂ ਲੰਘਿਆ ਬੀਬੀਆਂ ਤੇ ਭਾਈ ਵੀ ਮਗਰੀ ਤੁਰ ਪਏ ਕਹਿੰਦੇ ਇਹਦੇ ਨੇੜੇ ਵਾਲਾ ਮਰ ਗਿਆ ਚਲੋ ਅਫਸੋਸ ਘਰ ਆਈਏ ਆਖੋ
ਸਤਨਾਮ
ਉਹ ਵੀ ਘਰ ਹੀ ਆ ਗਏ ਮਗਰੀ ਤੇ ਸਾਧ ਸੰਗਤ ਹੁਣ ਇਹ ਜਿਹੜਾ ਬਜ਼ੁਰਗ ਆਇਆ ਨਾ ਭਾਈ ਗੁਰਦਾਸ ਜੀ ਕਹਿੰਦੇ ਅੰਦਰ ਵੜ ਗਿਆ ਸਿੱਧਾ ਅੰਦਰ ਵੜ ਗਿਆ ਤੇ ਨੂੰਹਾਂ ਨੇ ਵੇਖਿਆ ਸਾਡਾ ਬਾਪੂ ਨੰਗੇ ਸਿਰ ਆਇਆ ਉਹਨਾਂ ਨੇ ਪੁੱਛਿਆ ਹੈ ਨਾ ਥੱਲੇ ਪੱਲੜ ਵਿਛਾੜਿਆ ਵੀ ਲੋਕ ਹੁਣ ਰੋਣ ਆਉਣਗੇ ਆਖੋ ਸਤਨਾਮ ਉਹਨੇ ਪੁੱਛਿਆ ਹੈ ਨਾ ਬਾਪੂ ਜੀ ਮਰਿਆ ਕੌਣ ਹੈ ਭਾਈ ਸਾਹਿਬ ਕਹਿੰਦੇ ਠੰਡੇ ਖੂਹ ਨਹਾਏ ਕੇ ਪੱਗ ਉਤਾਰ ਆਇਆ ਸਿਰ ਨੰਗੇ ਘਰ ਵਿੱਚ ਰੰਨਾ ਕਮਲੀਆਂ ਤੁਸੀਂ ਲੀਤੀ ਆਣ ਕੁਟੰਗੇ ਲੋਕ ਸਿਆਪੇ ਆਇਆ ਰੰਨਾ ਪੁਰਸ਼ ਜੁੜੇ ਲੈ ਪੰਗੇ ਭਾਈ ਸਾਹਿਬ ਕਹਿੰਦੇ ਸਿਆਪਾ ਕਰਨ ਵਾਸਤੇ ਲੋਕ ਇਕੱਠੇ ਹੋ ਕੇ ਆ ਗਏ ਤੇ ਕਾਂ ਇਹਦੀਆਂ ਨੂੰਹਾਂ ਵੀ ਉਹ ਜੀ ਸੀ ਉਹਨਾਂ ਨੇ ਕੱਪੜੇ ਵਿਛਾ ਦਿੱਤੇ ਵੀ ਬਾਪੂ ਜੀ ਜਿਹੜੇ ਨੰਗੇ ਸਿਰ ਆਏ ਨੇ ਕੋਈ ਮਰ ਗਿਆ ਉਹ ਹੁਣ ਆਪਸ ਵਿੱਚ ਅਫਸੋਸ ਲੱਗ ਗਏ ਕਰਨ ਬੀਬੀਆਂ ਰੋਣ ਲੱਗ ਪਈਆਂ ਉੱਚੀ ਉੱਚੀ ਧਾਹਾਂ ਮਾਰਨ ਭਾਈ ਸਾਹਿਬ ਕਹਿੰਦੇ ਨਾਇਣ ਪੁੱਛਦੀ ਪਿੱਟ ਦੀਆਂ ਕਿਸ ਦੇ ਨਾਂ ਅਲਾਣੀ ਅੰਗੇ ਨਾਇਣ ਜਿਹੜੀ ਹੈ ਨਾ ਕੀਰਨੇ ਪਾਉਣ ਵਾਲੀ ਵੈਣ ਪਾਉਣ ਵਾਲੀ ਉਹ ਰੋਂਦੀ ਰੋਂਦੀ ਪੁੱਛਦੀ ਹੈ ਨੀ ਭੈਣੋ ਮੈਨੂੰ ਇਹ ਦੱਸੋ ਵੀ ਮੈਂ ਕੀਰਨਾ ਕਿਹਦੇ ਨਾਂ ਦਾ ਪਾਵਾਂ ਵੀ ਮਰਿਆ ਕੌਣ ਹੈ ਵੈਣ ਕਿਹਦੇ ਨਾਂ ਦਾ ਪਾਈਏ ਕਿਉਂਕਿ ਬੀਬੀਆਂ ਹੁਣ ਰੋਣ ਦੇ ਵੀ ਲੋਕਾਂ ਨੇ ਸਟਾਈਲ ਬਣਾਏ ਹੋਏ ਨੇ ਰੋਣ ਦੇ ਵੀ ਕਈ ਕਹਿਣਗੀਆਂ ਬੀਬੀਆਂ ਜੇ ਮਕਾਨ ਜਾਣੀ ਹੈ ਨਾ ਨੀ ਫਲਾਣੀ ਪਿੰਡ ਚ ਬੜੇ ਸੋਹਣੇ ਵੈਣ ਲੰਮੇ ਲੰਮੇ ਪਾ ਲੈਂਦੀ ਸਾਨੂੰ ਅੱਜ ਦੀਆਂ ਨੂੰ ਰੋਣਾ ਨਹੀਂ ਆਉਂਦਾ ਉਹਨੂੰ ਅੱਗੇ ਲਾ ਕੇ ਲੈ ਕੇ ਚੱਲੋ ਉਹ ਐਵੇਂ ਵਾਹਗਾ ਅੱਡੀ ਜਾਂਦੀ ਮਰਿਆ ਕਿਸੇ ਦਾ ਹੋਰ ਹੀ ਮਰਿਆ ਕਿਸੇ ਦਾ ਹੋਰ ਹੈ ਉਹ ਐਵੇਂ ਰੌਲਾ ਪਾਈ ਜਾਂਦੀ ਪਰ ਗੁਰਮੁਖੋ ਜੇ ਮਨ ਹੀ ਨਹੀਂ ਰੋਂਦਾ ਤੇ ਫਿਰ ਪਖੰਡ ਕਰਨ ਦਾ ਕੀ ਫਾਇਦਾ ਆਖੋ ਸਤਨਾਮ ਇੱਕ ਗੱਲ ਯਾਦ ਰੱਖੋ ਜਿਹੜਾ ਮਨੋ ਰੋਂਦਾ ਨਾ ਉਹਨੂੰ ਸ਼ਬਦਾਵਲੀ ਨਹੀਂ ਸੋਚਦੀ ਕਦੇ ਵੇਖਿਆ ਤੁਸੀਂ ਵੀ ਪੁੱਤ ਜਵਾਨ ਪੁੱਤ ਦੀ ਲਾਸ਼ ਪਈ ਹੋਵੇ ਤੇ ਬਾਪੂ ਵੈਣ ਪਾ ਪਾ ਕੇ ਰੋਵੇ ਮਾਂ ਤੋਂ ਕਦੇ ਵੈਣ ਪੈਂਦਾ ਹੀ ਨਹੀਂ ਉਹ ਤੇ ਬਸ ਧਾਹਾਂ ਹੀ ਮਾਰਦੀ ਕਹਿੰਦੇ ਧਾਹ ਮਾਰੀ ਫਲਾਣੇ ਨੇ ਧਾਹ ਧਾਹਾਂ ਮਾਰ ਸਕਦਾ ਹੈ ਉਹ ਚੀਕਾਂ ਹੀ ਮਾਰ ਸਕਦਾ ਹੈ ਉਹਨੂੰ ਸ਼ਬਦਾਵਲੀ ਨਹੀਂ ਸੋਚਦੀ ਵੀ ਹੁਣ ਹੇਕ ਕਿਹੋ ਜਿਹੀ ਲਾਉਣੀ ਹੋਏ ਤਾਂ ਉਹਨੂੰ ਪਤਾ ਹੀ ਨਹੀਂ ਲੱਗਣਾ ਜਿਹੜਾ ਮਨੋ ਰੋਂਦਾ ਹੋਏ ਨਾਇਣ ਪੁੱਛਦੀ ਪਿੱਟ ਦੀਆਂ ਕਿਸ ਦੇ ਨਾਂ ਉਲਾਣੀ ਅੰਗੇ ਨਾਇਣ ਪੁੱਛਦੀ ਹੈ ਵੀ ਇਹ ਦੱਸੋ ਵੈਣ ਕਿਹਦੇ ਨਾਂ ਦਾ ਪਾਵਾਂ ਸਹੁਰੇ ਪੁੱਛੋ ਜਾਏ ਕਿ ਕੌਣ ਮੂਆ ਨੂੰ ਉੱਤਰ ਮੰਗੇ ਉਹਨੇ ਜਾ ਕੇ ਸਹੁਰੇ ਨੂੰ ਪੁੱਛਿਆ ਕਹਿੰਦੀ ਬਾਪੂ ਜੀ ਕੌਣ ਮਰ ਗਿਆ ਬਾਪੂ ਕਹਿੰਦਾ ਧੀਏ ਮਰਿਆ ਤੇ ਕੋਈ ਵੀ ਨਹੀਂ ਕਹਿੰਦੀ ਨੰਗੇ ਸਿਰ ਕਿਉਂ ਆਏ ਸੀ ਕਹਿੰਦੇ ਬਸ ਐਵੇਂ ਹੀ ਪੱਗ ਮੋਢੇ ਤੇ ਧਰ ਕੇ ਆ ਗਿਆ ਭਾਈ ਗੁਰਦਾਸ ਜੀ ਕਹਿੰਦੇ ਇੱਕ ਮੂਰਖ ਦੀ ਮੂਰਖਤਾ ਹੀ ਕਰਕੇ ਕਾਵਾਂ ਰੌਲਾ ਮੂਰਖ ਸੰਗੇ ਸਾਰੇ ਪਿੰਡ 'ਚ ਕਾਵਾਂ ਰੌਲਾ ਪੈ ਗਿਆ ਆਖੋ ਸਤਨਾਮ
ਵਾਹਿਗੁਰੂ
ਕਾਵਾਂ ਰੌਲਾ ਪਾਤਾ ਨਾ ਉਹਨੇ ਇੱਕ ਮੂਰਖ ਨੇ ਇੱਕ ਦੀ ਮੂਰਖਤਾ ਹੀ ਕਰਕੇ ਕਾਵਾਂ ਰੌਲਾ ਪੈ ਗਿਆ ਸਾਰੇ ਕਿਤੇ ਰਾਤ ਵੀ ਪੈ ਗਿਆ ਸੀ ਆਖੋ ਸਤਨਾਮ
ਵਾਹਿਗੁਰੂ
ਸੋ ਆਓ ਧਿਆਨ ਦਿਓ ਲਓ ਧਿਆਨ ਦਿਓ ਜਰਾ ਕਾਵਾਂ ਰੌਲਾ ਮੂਰਖ ਸੰਗੇ ਇੱਕ ਦੀ ਮੂਰਖਤਾ ਹੀ ਕਰਕੇ ਕਾਵਾਂ ਰੌਲਾ ਪੈ ਗਿਆ ਸਾਰੇ ਪਿੰਡ ਚ ਸਾਰੇ ਪਿੰਡ ਚ ਵਾਹ ਵਾਹ ਹੁਣ ਇੰਦਰ ਵੀ ਕਾਵਾਂ ਰੌਲਾ ਪਾਊ ਹੁਣ ਲੱਗਣਾ ਪਤਾ ਵੀ ਕਿੰਨੇ ਕਿੰਨੇ ਜਿਹੜੇ ਪਿਆਰ ਚ ਬੈਠੇ ਰਹਿਣਗੇ ਲੋ ਹੁਣ ਫਰਕ ਹੋਣੀ ਹੈ ਧਿਆਨ ਦਿਓ ਮੇਰੀ ਬੇਨਤੀ ਵੱਲ ਜਰਾ ਧਿਆਨ ਦਿਓ ਵੀ ਜੇ ਤੇ ਮੀਂਹ ਵੱਧ ਗਿਆ ਬਹੁਤਾ ਫਿਰ ਕਰਾਂਗੇ ਸਮਾਪਤੀ ਓਹੋ ਹੁਣ ਇੰਨੀ ਸੰਗਤ ਹੈ ਜੇ ਰੌਲਾ ਪੈ ਗਿਆ ਗਾਹ ਪੈ ਜਾਣਾ ਇੰਨਾ ਵੀ ਇੱਥੇ ਬੱਚੇ ਲਤਾੜੇ ਜਾਣਗੇ ਤੁਹਾਡੇ ਨਿੱਕੇ ਨਿੱਕੇ ਸਾਂਭ ਲਿਓ ਪਿਆਰਿਓ ਇੱਕ ਖੜੇ ਨਹੀਂ ਹੋਣਾ ਕਿਸੇ ਨੇ ਤੇਜ਼ਾਬ ਥੋੜਾ ਸੜ ਚੱਲਿਓ ਨਾ ਇੰਨਾ ਹੀ ਆ ਚੱਲੇ ਵੀ ਰੁੜ ਚੱਲੇ ਆ
ਜੇ ਜ਼ਿਆਦਾ ਹੀ ਵੱਧ ਜਾਏਗਾ ਫਿਰ ਸਮਾਪਤੀ ਕਰ ਦਿੱਤੀ ਜਾਏਗੀ ਕਿਉਂਕਿ ਆਪਾਂ ਮਹਾਰਾਜ ਦੀ ਰੱਦ ਨਹੀਂ ਹੋਣ ਦੇਣੀ ਆਪਣੇ ਤੇ ਕੋਈ ਗੱਲ ਨਹੀਂ ਕੱਪੜੇ ਸੁੱਕ ਜਾਣਗੇ ਪਰ ਸਤਿਗੁਰਾਂ ਦੀ ਬੇਅਦਬੀ ਨਾ ਹੋਵੇ ਵੱਧ ਗਿਆ ਨਾ ਮਹਾਰਾਜ ਦਾ ਧਿਆਨ ਰੱਖਿਓ ਪਿਆਰਿਓ ਚਾਦਰਾਂ ਰੱਖਿਓ ਉੱਤੇ ਲਓ ਆਹ ਧਾਰਨਾ ਪੜੋ ਪਿਆਰਿਓ ਬੈਠੇ ਰਹਿਣਾ ਉੱਠਣਾ ਨਹੀਂ ਕਿਸੇ ਨੇ ਹੁਣ ਲੱਗ ਜਾਣਾ ਪਤਾ ਕੰਮ ਰੌਲਾ ਨਾ ਪਾ ਲਿਓ ਕਿਤੇ ਕੱਚੇ ਚੜ ਜਾਣਗੇ ਸਤਿਗੁਰ ਦਾ ਰਸਤਾ ਪੱਕਾ ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਕੁਛ ਵੀ ਨਹੀਂ ਇਹ ਤੇ ਬਾਰਿਸ਼ ਹੀ ਹੋ ਰਹੀ ਹੈ ਗੁਰਮੁਖੋ ਗੁਰੂ ਦੇ ਸਿੱਖ ਤੇ ਗੋਲੀਆਂ ਚੱਲਦੀਆਂ ਚ ਵੀ ਗੁਰੂ ਨੂੰ ਛੱਡ ਕੇ ਨਹੀਂ ਗਏ ਹਰਿਮੰਦਰ ਸਾਹਿਬ ਨਾ ਕਈ ਸਿੰਘ ਨਹੀਂ ਸੀ ਨਿਕਲੇ ਕਹਿੰਦੇ ਮਹਾਰਾਜ ਨੂੰ ਛੱਡ ਕੇ ਨਹੀਂ ਜਾਣਾ ਜਿਹੜੀ ਗੋਲੀ ਮਹਾਰਾਜ ਤੱਕ ਪਹੁੰਚਣੀ ਪਹਿਲਾਂ ਸਾਡੀ ਛਾਤੀ ਚੋਂ ਲੰਘ ਜਾਏ ਵੇਖੋ ਪਿਆਰ ਗੁਰੂ ਦੇ ਪਿਆਰੇ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪਹਿ ਜਾਏ ਜਿਨ੍ਹਾਂ ਦੇ ਅੰਦਰ ਪਿਆਰ ਹੈ ਨਾ ਗੁਰਸਿੱਖ ਨਦੀਆਂ ਚੀਰਦੇ ਜਾਂਦੇ ਨੇ ਉਹ ਮਿਲਣ ਪਿਆਰੇ ਕੁਛ ਨੀ ਹੋਣ ਲੱਗਿਆ ਬੈਠੇ ਰਹੋ ਪਿਆਰ ਨਾਲ ਟੇਕ ਕੇ ਲਾ ਲਾ ਕਸਵੱਟੀਆਂ ਪਰਖਦਾ ਏ ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ ਕਿਤੇ ਸਿਰਾਂ ਤੇ ਚਲਾਉਂਦਾ
ਆਰਿਆਂ ਨੂੰ
ਆਰਿਆਂ ਨੂੰ ਉਹਤੇ ਪਰਖ ਕਰਦਾ ਆਪਣੇ ਪਿਆਰਿਆਂ ਦੀ ਹੁਣ ਵੇਖੋ ਕਿੰਨੀ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਬੈਠੀਆਂ ਨੇ ਮਹਾਰਾਜ ਨੇ ਪਰਖ ਕੇ ਵੀ ਵੇਖਣਾ ਵੀ ਪਿਆਰ ਵਾਲੇ ਕਿਹੜੇ ਨੇ ਤੇ ਰੌਣਕ ਮੇਲਾ ਵੇਖਣ ਵਾਲੇ ਕਿਹੜੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਸ ਕਰਕੇ ਭਾਈ ਬੇਨਤੀ ਆ ਵੀ ਇਕਾਗਰਤਾ ਬਣਾ ਕੇ ਬੈਠੇ ਰਹੋ ਜੇ ਕੁਝ ਲੈਣਾ ਚਾਹੁੰਦੇ ਹੋ ਗੁਰੂ ਦੇ ਦਰ ਤੋਂ ਇੱਥੇ ਹੀ ਡੋਲ ਗਏ ਸੀ ਵੱਡੀਆਂ ਕਸਵੱਟੀਆਂ ਕਿੱਥੋਂ ਚੱਲ ਲਾਂਗੇ ਜੇ ਮਾੜੇ ਜੇ ਪਾਣੀ ਨਾਲ ਹੀ ਡਰ ਗਏ ਅਸੀਂ ਫਿਰ ਵੱਡੀਆਂ ਵੱਡੀਆਂ ਪਰਖਾਂ ਪੈਂਦੀਆਂ ਨੇ ਫਿਰ ਕਿੱਦਾਂ ਚੱਲ ਲਾਂਗੇ ਅਸੀਂ ਕੋਈ ਬਹੁਤੀ ਠੰਡ ਨਹੀਂ ਹੈ ਮਹਾਰਾਜ ਪਰਖੀ ਕਰ ਰਹੇ ਨੇ ਇਹ ਮੀਂਹ ਨਹੀਂ ਆ ਸੰਗਤਾਂ ਦੇ ਵਿੱਚ ਅੰਮ੍ਰਿਤ ਹੀ ਵਰਸਦਾ ਆਖੋ ਸਤਨਾਮ ਪਿਆਰਿਓ ਆ ਇੰਨੀਆਂ ਸੰਗਤਾਂ ਬੈਠੀਆਂ ਨੇ ਇਹ ਤੇ ਮਹਾਰਾਜ ਅੰਮ੍ਰਿਤ ਹੀ ਵਰਸਾ ਰਹੇ ਨੇ ਬਸ ਇਹੀ ਸਮਝ ਲਓ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ ਇਹ ਵੀ ਇੱਕ ਬਾਰਿਸ਼ ਹੋ ਰਹੀ ਆ ਪਰ ਇੱਕ ਪਾਸੇ ਅੰਮ੍ਰਿਤ ਦਾ ਵੀ ਮੇਘ ਵਰਸ ਰਿਹਾ ਅੰਮ੍ਰਿਤ ਦਾ ਵੀ ਮੇਘ ਵਰਸ ਰਿਹਾ ਅਰਦਾਸ ਕਰਿਓ ਸੱਚੇ ਪਾਤਸ਼ਾਹ ਜਿਵੇਂ ਬਾਹਰ ਪਾਣੀ ਹੁੰਦਾ ਪਾਣੀ ਪੈ ਜਾਂਦਾ ਨਾ ਕਦੋਂ ਬਾਰਿਸ਼ ਪੈ ਜਾਂਦੀ ਹੈ ਖੇਤ ਹਰੇ ਭਰੇ ਹੋ ਜਾਂਦੇ ਨੇ ਤੁਸੀਂ ਅੰਮ੍ਰਿਤ ਦਾ ਮੇਘ ਸਾਡੇ ਮਨਾਂ ਤੇ ਵਰਸਾ ਦਿਓ ਸਾਡੇ ਮਨ ਵੀ ਹਰੇ ਭਰੇ ਹੋ ਜਾਣ ਜਿਹੜੇ ਸੁੱਕੇ ਪਏ
ਸਤਿ ਸ੍ਰੀ ਅਕਾਲ
ਸਾਡੇ ਮਨ ਵੀ ਹਰੇ ਭਰੇ ਹੋ ਜਾਣ ਐਸੀ ਬਖਸ਼ਿਸ਼ ਕਰ ਦਿਓ ਲਓ ਹੁਣ ਧਿਆਨ ਦਿਓ ਹੋ ਗਿਆ ਕੰਟਰੋਲ ਥੋੜਾ ਜਿਹਾ ਮਨ ਜੋੜ ਕੇ ਰੱਖੋ ਜਰਾ ਪਿਆਰ ਵਿੱਚ ਇਕਾਗਰਤਾ ਬਣਾ ਕੇ ਬੈਠੇ ਰਹਿਣਾ ਸੋ ਸਾਧ ਸੰਗਤ ਬਾਬਾ ਅਮਰਦਾਸ ਜੀ ਉਹਨਾਂ ਦੇ ਭਤੀਜੇ ਨੂੰ ਵਿਆਹੀ ਹੋਈ ਹੈ ਬੀਬੀ ਅਮਰੋ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਧੀ ਸਪੁੱਤਰੀ ਉਹ ਸਵੇਰੇ ਸਵੇਰੇ ਉੱਠੀ ਇੱਕ ਪਾਸੇ ਗੁਰਬਾਣੀ ਚੱਲੇ ਤੇ ਦੂਜੇ ਪਾਸੇ ਮਧਾਣੀ ਚੱਲੇ ਤੇ ਬਾਬਾ ਅਮਰਦਾਸ ਜੀ ਕੋਠੇ ਤੇ ਪਏ ਨੇ ਕੰਨਾਂ ਚ ਪੈ ਗਈ ਆਵਾਜ਼ ਅਰਦਾਸ ਸੁਣੀ ਗਈ ਨਾ ਅਰਦਾਸ ਬਾਬਾ ਜੀ ਰੋਜ਼ ਕਰਦੇ ਸੀ ਕਿਤੇ ਮੇਲ ਕਰਾ ਦੀ ਰੱਬਾ ਮੇਰਿਆ ਆਪਣੇ ਪਿਆਰਿਆ ਦਾ ਮੇਲ ਕਰਾ ਦੀ ਰੱਬਾ ਮੇਰਿਆ ਆਪਣੇ
ਮੇਲ ਕਰਾ ਦੇ ਰੱਬਾ ਮੇਰਿਆ ਜਿਹੜੇ ਤੇਰਾ ਨਾਮ ਜਪਦੇ ਕਿਤੇ ਮੇਲ ਕਰਾ ਦੇ ਰੱਬਾ ਮੇਰਿਆ ਜਿਹੜੇ ਤੇਰਾ ਨਾਮ ਜਪਦੇ ਮੇਲ ਕਰਾ ਦੀ ਰੱਬਾ ਮੇਰਿਆ ਜਿਹੜੇ ਤੇਰਾ ਨਾਮ ਜਪਦੇ ਜਿਹੜੇ ਤੇਰਾ ਨਾਮ ਜਪਦੇ ਮੇਲ ਕਰਾ ਦੇ ਰੱਬਾ ਮੇਰਿਆ ਜਿਹੜੇ ਤੇਰਾ ਨਾਮ ਜਪਦੇ
ਦੁਰਮਤ ਵੰਜਾ ਮਿੱਤਰ ਅਸਾਡੜੇ ਸਹੀ ਹੋਂ ਟੁੰਡੇਂਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਅਸੀਂ ਰੋਜ਼ ਅਰਦਾਸ ਕਰਦੇ ਬਾਬਾ ਅਮਰਦਾਸ ਜੀ ਅਰਦਾਸਾਂ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, ਸੁਣੀ ਗਈ ਬੀਬੀ ਅਮਰੋ ਦੀ ਆਵਾਜ਼ ਕੰਨਾਂ ਵਿੱਚ ਪਈ, ਖਿੱਚ ਪਈ, ਜਿੱਦਾਂ ਸੱਪ ਬੀਣ ਦੀ ਆਵਾਜ਼ ਸੁਣਨ ਨਾਲ ਭਜਿਆ ਹੁੰਦਾ ਨਾ, ਮਹਾਰਾਜ ਬਾਬਾ ਅਮਰਦਾਸ ਜੀ ਨੂੰ ਵੀ ਖਿੱਚ ਪੈ ਗਈ। ਉੱਠੇ ਮੰਜੇ ਤੋਂ, ਆਪਣੇ ਆਸਣ ਤੋਂ ਉੱਠੇ ਤੇ ਸਾਧ ਸੰਗਤ ਜੀ ਬਾਬਾ ਅਮਰਦਾਸ ਜੀ ਸਿੱਧੇ ਹੀ ਉਹ ਬੀਬੀ ਅਮਰੋ ਦੇ ਕੋਲ ਪਹੁੰਚ ਗਏ। ਉਹ ਨਾਲ ਨਾਲ ਬਾਣੀ ਪੜ੍ਹਦੀ ਹੈ, ਬਾਬਾ ਜੀ ਕੋਲ ਖੜ ਕੇ ਜਾ ਕੇ ਬਾਬਾ ਅਮਰਦਾਸ ਜੀ, ਬਾਬਾ ਅਮਰਦਾਸ ਜੀ ਕੋਲ ਖਲੋ ਗਏ। ਬੀਬੀ ਅਮਰੋ ਬਾਣੀ ਪੜ੍ਹਦੀ ਰਹੀ, ਇੱਕ ਥੰਮਲੇ ਦੇ ਓਹਲੇ ਖੜੇ ਰਹੇ। ਬੜਾ ਹੀ ਆਨੰਦ ਆਇਆ, ਮਨ ਸ਼ਾਂਤ ਹੋ ਗਿਆ, ਮਨ ਠੰਡਾ ਠਾਰ ਹੋ ਗਿਆ। ਪਿਆਰਿਓ, ਜਿਹੜੇ ਮਨੋ ਬਾਣੀ ਪੜ੍ਹਦੇ ਨੇ ਨਾ, ਆਨੰਦ ਆ ਜਾਂਦਾ। ਬਾਣੀ ਉਹੀ ਹੈ, ਬਾਣੀ ਦੁਨੀਆ ਪੜ੍ਹਦੀ ਹੈ, ਰੱਬ ਦੇ ਪਿਆਰੇ ਜਦੋਂ ਬਾਣੀ ਪੜ੍ਹਦੇ ਨਾ ਰੰਗੇ ਹੋਏ ਜਿਹੜੇ, ਉਹਦਾ ਆਨੰਦ ਕੁਝ ਵੱਖਰਾ ਹੀ ਹੁੰਦਾ। ਧਿਆਨ ਦਿਓ, ਜਰਾ ਧਿਆਨ ਦਿਓ, ਧਿਆਨ ਦਿਓ। ਪੰਜ ਪਿਆਰੇ ਜਦੋਂ ਆਉਣਗੇ, ਆਉਣਾ ਉਹਨਾਂ ਨੇ ਸਟੇਜ ਤੇ ਹੀ, ਆਪਾਂ ਕਰ ਲਾਂਗੇ ਦਰਸ਼ਨ, ਪਰ ਅਜੇ ਆਏ ਨੀ ਨਾ ਪੰਜ ਪਿਆਰੇ, ਜਦੋਂ ਆਉਣਗੇ ਉਹਦੇ ਪਤਾ ਲੱਗ ਜਾਣਾ। ਪਰ ਜਰਾ ਇੱਧਰ ਸੁਰਤੀ ਜੋੜੋ, ਇਕਾਗਰਤਾ ਬਣਾ ਕੇ ਰੱਖੋ। ਗੁਰਮੁਖੋ, ਬਾਣੀ ਦੁਨੀਆ ਹੀ ਪੜ੍ਹਦੀ ਹੈ, ਪਰ ਰੱਬ ਦੇ ਪਿਆਰੇ ਜਦੋਂ ਬਾਣੀ ਪੜ੍ਹਨਗੇ ਉਹਦਾ ਆਨੰਦ ਕੁਝ ਵੱਖਰਾ ਹੋਏਗਾ। ਕਿਉਂ? ਜਿੱਦਾਂ ਗੋਲੀ ਉਹੀ ਹੈ, ਪਰ ਗੋਲੀ ਨੂੰ ਇੱਕ ਵਗਾ ਕੇ ਮਾਰੋ ਸਿੱਧੀ, ਉਹਦਾ ਉਹਨੇ ਕੀ ਅਸਰ ਕਰਨਾ? ਜਿਹੋ ਜਿਹੀ ਡਲੀ ਮਾਰੀ, ਜਿਹੋ ਜਿਹੀ ਗੋਲੀ ਮਾਰੀ, ਪਰ ਗੋਲੀ ਨੂੰ ਰਿਵਾਲਵਰ ਚ ਪਾ ਕੇ ਮਾਰੋ ਫਿਰ ਛੱਡਦੀ ਕੁਛ? ਗੋਲੀ ਤੇ ਉਹੀ ਹੈ, ਕੰਮ ਰਿਵਾਲਵਰ ਨੇ ਨੀ ਕੀਤਾ, ਕੰਮ ਗੋਲੀ ਨੇ ਕੀਤਾ। ਗੋਲੀ ਉਹੀ ਹੈ, ਰਿਵਾਲਵਰ ਚ ਪਾ ਕੇ ਮਾਰੋਗੇ ਉਹਨੇ ਛੱਡਣਾ ਹੀ ਨੀ ਕੁਛ। ਇਸੇ ਤਰ੍ਹਾਂ ਬਾਣੀ ਉਹੀ ਹੈ, ਜਦੋਂ ਕਮਾਈ ਵਾਲੇ ਹਿਰਦਿਆਂ ਚੋਂ ਹੋ ਕੇ ਆਉਂਦੀ ਹੈ ਨਾ ਬਾਣੀ, ਉਹ ਫਿਰ ਹਿਰਦੇ ਸਾਡੇ ਵੀ ਵਿੰਨ ਦਿੰਦੀ ਆ। ਖੁਸ਼ ਸਤਨਾ, ਉਹਦਾ ਅਸਰ ਹੋਣਾ ਸੁਭਾਵਿਕ ਗੱਲ ਹੈ। ਜਦੋਂ ਬਾਣੀ ਕੋਈ ਰੱਬ ਦੇ ਪਿਆਰੇ ਪੜ੍ਹਦੇ ਨੇ, ਉਹ ਜਿਉਂ ਜਿਉਂ ਬਾਣੀ ਪੜ੍ਹਦੇ ਨੇ ਸਾਡੇ ਤੇ ਅਸਰ ਹੁੰਦਾ ਹੈ, ਖਿੱਚ ਪੈਂਦੀ ਹੈ। ਪੈਂਦੀ ਹੈ ਪ੍ਰਬੰਧਕਾਂ ਨੂੰ ਕਿ ਬਹਿ ਹੀ ਜਾਓ ਕਿਰਪਾ ਕਰਕੇ, ਇਹ ਵਰਤਾ ਤੇ ਰਹੇ ਨੇ ਫੁੱਲ, ਤੇ ਕਈ ਵੇਖਦੇ ਨੇ ਕੋਈ ਖਾਣ ਵਾਸਤੇ ਵਰਤਣ ਲੱਗ ਪਿਆ, ਕੋਈ ਵਧਾਣਾ ਵਧੂਣਾ ਨਾ ਵਰਤਾਉਂਦੇ। ਸਾਡੀ ਸੁਰਤੀ ਬਹੁਤ ਹੀ ਖਾਣ ਵੱਲ ਰਹਿੰਦੀ ਹੈ, ਇਸ ਕਰਕੇ ਭਾਈ ਸਾਰਿਆਂ ਦਾ ਹੀ ਧਿਆਨ ਟੁੱਟ ਜਾਣਾ। ਕਿਰਪਾ ਕਰ ਦਿਓ, ਰਹਿਣ ਹੀ ਦਿਓ, ਆਪਾਂ ਫੁੱਲ ਬਾਅਦ ਚ ਹੀ ਵਰਤਾ ਲਾਂਗੇ। ਇੱਧਰ ਜਰਾ ਸੁਰਤੀ ਜੋੜ ਕੇ ਰੱਖਣ ਦਿਓ, ਇਕਾਗਰਤਾ ਬਣੀ ਰਹੇ। ਕੀ ਪਤਾ ਕਿਹੜੇ ਬਚਨ ਨੇ ਕਿਹਦਾ ਜੀਵਨ ਬਣਾ ਦੇਣਾ। ਬਚਨ ਬਾਣੀ ਦੇ ਗੁਰੂ ਦੀ ਗੱਲ ਹੈ, ਪਰ ਕੀ ਪਤਾ ਉਹ ਕਿਹੜਾ ਸਮਾਂ ਹੋਣਾ ਜਿਹੜੇ ਵੇਲੇ ਕੋਈ ਗੱਲ ਇਹੋ ਜਿਹੜੀ ਸਾਡੇ ਅੰਦਰ ਘਰ ਕਰ ਜਾਏ ਤੇ ਸਾਡਾ ਅਮਰ ਸ਼ਕ ਨੂੰ ਮਨ ਮੰਨ ਜਾਏ। ਆ ਵੇਖੋ ਕਿਤੇ ਮਹਾਰਾਜ ਦੀਆਂ ਰਹਿਮਤਾਂ ਹੀ ਨੇ, ਨਿੱਕੇ ਨਿੱਕੇ ਬੱਚੇ ਜਿਹੜੇ ਆ ਜਿਹਨਾਂ ਨੂੰ ਨੀਂਦ ਪਿਆਰੀ ਹੈ, ਸਵੇਰੇ ਸਵੇਰੇ ਪੇਪਰ ਵੀ ਦੇ ਕੇ ਆਉਂਦੇ ਨੇ, ਟਿਊਸ਼ਨਾਂ ਤੇ ਵੀ ਜਾਂਦੇ ਨੇ, ਰਾਤ ਨੂੰ 12-12 1-1 2-2 ਵਜੇ ਤੱਕ ਵੀ ਬੈਠ ਕੇ ਦੀਵਾਨਾਂ 'ਚ ਹਾਜ਼ਰੀ ਭਰਦੇ ਨੇ। ਸਵੇਰੇ ਪਤਾ ਸਕੂਲ ਜਾਣਾ, ਮਾਤਾ ਪਿਤਾ ਕਹਿੰਦੇ ਰਹਿ ਘਰ, ਤੂੰ ਸਕੂਲੇ ਨਹੀਂ ਜਾਣਾ ਸਵੇਰੇ, ਉਹ ਫਿਰ ਫਿਰ ਕਹਿੰਦਾ ਨਹੀਂ ਮੈਂ ਜਾਣਾ। ਨਿੱਕੇ ਨਿੱਕੇ ਬੱਚੇ, ਮੈਂ 3-3 ਸਾਲ ਦੇ ਬੱਚੇ ਵੀ ਬਾਹਾਂ ਖੜੀਆਂ ਕਰਦੇ ਵੇਖੇ ਨੇ, 3-3 ਸਾਲ ਦੇ ਬੱਚੇ। ਤੇ ਜੇ ਜਿਹੜਾ 3 ਸਾਲ ਦਾ ਬੱਚਾ ਹੁਣੇ ਹੀ ਰੰਗਿਆ ਜਾਏਗਾ, ਜਿਹਨੂੰ ਬਚਪਨ 'ਚ ਲੱਗਣ ਲੱਗ ਜਾਏ ਨਾ ਗੁਰਮੁਖੋ, ਉਹ ਬਸ ਫਿਰ ਜਿਵੇਂ ਟਾਹਣੀ ਹੈ, ਜਿੱਧਰ ਮਰਜ਼ੀ ਮੋੜ ਲਓ ਹੱਥ ਨਾਲ ਫੜ ਕੇ ਮੁੜ ਜਾਂਦੀ, ਉਹ ਟਾਹਣੀ ਤੋਂ ਟਾਹਣ ਬਣ ਜਾਏ ਫਿਰ ਆਰੀ ਚੁੱਕਣੀ ਪੈਂਦੀ ਹੈ। ਆਖੋ ਸਤਨਾਮ, ਫਿਰ ਹੱਥ ਨਾਲ ਨਹੀਂ ਮੁੜਦੀ, ਫਿਰ ਆਰੀ ਚੁੱਕਣੀ ਪੈਂਦੀ ਹੈ। ਇਹ ਜਿਹੜੇ ਪੁਰਾਣੇ ਖੁੰਡ ਨੇ ਇਹਨਾਂ ਵਾਸਤੇ ਤੇ ਮਿਹਨਤ ਕਰਨੀ ਪੈਂਦੀ ਬਹੁਤ। ਬੱਚੇ ਇੰਜੀ ਬਣ ਜਾਂਦੇ ਨੇ, ਬੱਚੇ ਹੈ ਨਾ ਜਿਹੜੇ ਗੁਰਮੁਖੋ, ਉਹ ਤੇ ਇੰਜੀ ਬਣ ਜਾਂਦੇ ਹੈ, ਤੇ ਜਿਹੜੇ ਪੁਰਾਣੇ ਖੁੰਡ ਨੇ ਇਹਨਾਂ ਨੂੰ ਦਲੀਲਾਂ ਦੇ ਕੇ ਬਹੁਤ ਮਿਹਨਤ ਕਰਕੇ ਫਿਰ ਜਾ ਕੇ ਇਹਨਾਂ ਦਾ ਮਨ ਮੰਨਦਾ ਵੀ ਠੀਕ ਹੈ, ਹੁਣ ਠੀਕ ਹੈ ਜੀ, ਅਸੀਂ ਛਕ ਲਾਂਗੇ ਅਮਲ, ਛੇਤੀ ਛੇਤੀ ਨਹੀਂ ਮੰਨਦੇ, ਔਖਾ ਹੈ ਕੰਮ। ਸੋ ਬਾਬਾ ਅਮਰਦਾਸ ਜੀ ਨੂੰ ਅੱਜ ਇੱਕ ਆਸ ਦੀ ਕਿਰਨ ਜਾਗੀ, ਰਸਤਾ ਲੱਭਿਆ ਅੱਜ ਕੋਈ, ਤੇ ਉਸੇ ਸਮੇਂ ਕਹਿੰਦੇ ਸਮਾਪਤੀ ਹੋਈ ਨਾ ਆਸਾ ਦੀ ਵਾਰ ਦੀ, ਬੀਬੀ ਅਮਰੋਂ ਨੇ ਉੱਠ ਕੇ ਮੱਥਾ ਟੇਕਿਆ, ਬਾਪੂ ਜੀ ਤੁਸੀਂ ਕਦੋਂ ਦੇ ਆਏ ਹੋ? ਕਹਿੰਦੇ ਜਦੋਂ ਦੇ ਬਾਣੀ ਪੜ੍ਹਨ ਲੱਗੀ ਬੜਾ ਆਨੰਦ ਆਇਆ। ਇਹ ਦੱਸ ਵੀ ਇਹ ਕਲਾਮ ਹੈ ਕਿਹਦਾ? ਗੁਰੂ ਨਾਨਕ ਦਾ। ਗੁਰੂ ਨਾਨਕ ਸਾਹਿਬ ਕਿੱਥੇ ਨੇ? ਕਹਿੰਦੇ ਸੱਚਖੰਡ। ਉਹਨਾਂ ਦੀ ਗੱਦੀ ਤੇ ਹੁਣ ਕੌਣ ਨੇ? ਕਹਿੰਦੇ ਮੇਰੇ ਪਿਤਾ ਤੁਹਾਡੇ ਕੁੜਮ ਧੰਨ ਗੁਰੂ ਅੰਗਦ ਸਾਹਿਬ। ਆਖੋ ਸਤਨਾਮ।
ਵਾਹਿਗੁਰੂ।
ਕਹਿੰਦੇ ਖੰਡੂਰ ਸਾਹਿਬ ਵਾਲੇ ਉਹ ਹੁਣ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਨੇ। ਬੀਬੀ ਅਮਰੋ ਕਹਿੰਦੀ ਹਾਂ ਮੇਰੇ ਪਿਤਾ ਨੇ, ਚੱਲ ਚੱਲੀਏ ਫਿਰ। ਕਹਿੰਦੀ ਮੈਂ ਨੀ ਜਾਣਾ, ਮੇਰੇ ਪਿਤਾ ਦਾ ਹੁਕਮ ਹੈ ਜਿੰਨਾ ਚਿਰ ਸੱਦੀਏ ਨਾ ਧੀਏ ਆਉਣਾ ਨਹੀਂ। ਇਹ ਰਿਵਾਜ ਹੁੰਦਾ ਸੀ ਕਿਸੇ ਸਮੇਂ, ਬਾਪੂ ਨੇ ਕਹਿਣਾ ਧੀਏ ਜਿੰਨਾ ਚਿਰ ਮੈਂ ਲੈ ਕੇ ਨਾ ਆਵਾਂ ਜਾਂ ਸੱਦੀਏ ਨਾ ਉਹਨਾਂ ਚਿਰ ਪੇਕੇ ਕਰਨਾ ਆਈ। ਇਹ ਰਿਵਾਜ ਸੀ ਕਿਸੇ ਸਮੇਂ, ਹੁਣ ਹੋਰ ਬਦਲ ਗਿਆ ਕੰਮ। ਸੋ ਹੁਣ ਦੀ ਗੱਲ ਨਹੀਂ ਕਰਨੀ, ਪਿਛਲੇ ਸਮੇਂ ਚ ਇਹ ਰਿਵਾਜ ਸੀ, ਅੱਜ ਕੱਲ੍ਹ ਤੇ ਤੁਹਾਨੂੰ ਪਤਾ ਹੋਣਾ। ਸਾਧ ਸੰਗਤ, ਬੀਬੀ ਅਮਰੋ ਕਹਿੰਦੀ ਮੈਂ ਨੀ ਜਾਣਾ, ਮੇਰੇ ਪਿਤਾ ਦਾ ਹੁਕਮ ਆ। ਉਹ ਕਹਿੰਦੇ ਕੋਈ ਗੱਲ ਨੀ, ਅਸੀਂ ਆਪੇ ਕਹਿ ਦਿਆਂਗੇ, ਚੱਲ ਚੱਲੀਏ। ਚਾਰ ਜਣਿਆਂ ਨੇ ਪਾਲਕੀ ਚੁੱਕ ਲਈ, ਬੀਬੀ ਅਮਰੋ ਦੇ ਵਿੱਚ ਬਹਿ ਗਈ। ਕਹਾਰਾਂ ਨੇ ਬਾਬਾ ਅਮਰਦਾਸ ਜੀ ਨੰਗੇ ਪੈਰੀ ਪੈਦਲ, ਬਾਬਾ ਜੀ ਘੋੜੀ ਤੇ ਮੰਗਾ ਲਓ, ਤੁਸੀਂ ਘੋੜੀ ਤੇ ਸਵਾਰ ਹੋ ਜਾਓ। ਕਹਿੰਦੇ ਨਹੀਂ, ਬਾਸਰਕੇ ਤੋਂ ਗੁਰੂ ਅਮਰਦਾਸ, ਬਾਬਾ ਅਮਰਦਾਸ ਜੀ ਅਜੇ ਗੁਰੂ ਨੀ ਨਾ ਬਣੇ, 60 ਸਾਲ ਦੀ ਉਮਰ, ਜੋੜਾ ਵੀ ਲਾ ਤਾ। ਕਹਿੰਦੇ ਨੰਗੇ ਪੈਰੀ ਚੱਲ ਕੇ ਜਾਣਾ, ਕਬੀਰ ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੇ ਕੋਏ। ਕਹਿੰਦੇ ਨਾਲ ਨਾ ਲਓ ਕਿਸੇ ਨੂੰ। ਇਹਦਾ ਅਰਥ ਕਈਆਂ ਨੇ ਉਲਟ ਕੱਢ ਲਿਆ, ਕਈਆਂ ਨੂੰ ਪੁੱਛੀਏ ਹੋਰ ਵੀ ਲੈ ਕੇ ਆਇਓ ਸੰਗਤ, ਕਹਿਣਗੇ ਨਾ ਜੀ ਇਕੱਲੇ ਹੀ ਆਏ ਆ, ਬਾਣੀ ਕਹਿੰਦੀ ਹੈ ਵੀ ਇਕੱਲੇ ਹੀ ਜਾਣਾ ਚਾਹੀਦਾ, ਨਾਲ ਹੀ ਨਾ ਲਓ ਕਿਸੇ ਨੂੰ, ਨਾਲ ਨੀ ਲੈਣਾ ਚਾਹੀਦਾ। ਨਹੀਂ, ਇਹਦਾ ਮਤਲਬ ਇਹ ਆ ਭਾਈ ਕਿ ਜਦੋਂ ਸੰਗਤ ਵਿੱਚ ਜਾਣਾ, ਸਾਧੂਆਂ ਕੋਲ ਜਾਣਾ, ਰੱਬ ਦੇ ਪਿਆਰਿਆਂ ਕੋਲ ਜਾਣਾ ਨਾ, ਉਦੋਂ ਆਪਣੇ ਹੰਕਾਰ ਨੂੰ ਨਾਲ ਨਾ ਲੈ ਕੇ ਜਾਇਓ, ਆਪਣੇ ਅਹੁਦੇ ਨੂੰ ਬਾਹਰ ਛੱਡ ਆਇਓ ਗੇਟ ਤੇ। ਆਪਣਾ ਮਾਨ ਸਤਿਕਾਰ ਹੋਮੇ ਜੋ ਕੁਝ ਵੀ ਹੈ ਇਹ ਇਹ ਬਾਹਰ ਛੱਡ ਕੇ ਆਉਣੀ ਹੈ, ਇੱਥੇ ਤੇ ਬਿਲਕੁਲ ਇਕੱਲੇ ਆਉਣਾ। ਇੱਥੇ ਆਪਣੀ ਕੁਰਸੀ ਨੂੰ ਵੀ ਨਾਲ ਹੀ ਨਿਕਲੀ ਸੀ ਲਿਆਉਣਾ, ਵੀ ਮੈਂ ਤੇ ਬੜਾ ਵੱਡਾ, ਮੈਂ ਤੇ ਬੜੀ ਵੱਡੀ ਕੁਰਸੀ ਤੇ ਬੈਠਣਾ, ਇਹ ਨਹੀਂ। ਇੱਥੇ ਇਕੱਲੇ ਆਉਣਾ, ਸਾਥ ਨਾ ਲੀਜਾ ਕੋਏ। ਇੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨਾਲ ਨਾ ਲੈ ਕੇ ਆਈ ਜੇ ਸੰਗਤ ਵਿੱਚ ਆਉਣਾ ਚੱਲ ਕੇ। ਫਿਰ ਗੁਰੂ ਅਮਰ ਬਾਬਾ ਅਮਰਦਾਸ ਜੀ ਨੰਗੇ ਪੈਰੀ, ਬੀਬੀ ਅਮਰੋ ਪਾਲਕੀ ਦੇ ਵਿੱਚ ਬੈਠੀ ਆ ਤੇ ਪਿਆਰ ਵਿੱਚ ਹੁਣ ਤੁਰੇ ਜਾਂਦੇ ਨੇ। ਕਦੋਂ ਆਵੇਂਗੀ ਰੁੱਤੇ ਦੀ ਭਾਗਾਂ ਵਾਲੀਏ, ਹੋਣਗੇ ਦੇਦਾਰ ਗੁਰਾਂ ਦੇ। ਆਵੇਂਗੀ ਰੁੱਤੇ ਦੀ ਭਾਗਾਂ ਵਾਲੀਏ, ਹੋਣਗੇ ਦੇਦਾਰੇ ਗੁਰਾਂ ਦੇ। ਕਦੋਂ ਆਵੇਂਗੀ ਰੁੱਤੇ ਦੀ ਭਾਗਾਂ ਵਾਲੀਏ, ਹੋਣਗੇ ਦੇਦਾਰ ਗੁਰਾਂ ਦੇ। ਕਦੋਂ ਆਵੇਂਗੀ ਰੁੱਤੇ ਦੀ ਭਾਗਾਂ ਵਾਲੀਏ, ਹੋਣਗੇ ਦੇਦਾਰ ਗੁਰਾਂ ਦੇ।
ਕਦੇ ਵੀ ਅਹਿਸਾਨ ਨਾ ਭੁਲਾਵਾਂ, ਗੁਰਾਂ ਨੂੰ ਬੁਲਾਉਣ ਵਾਲਿਆ।
ਬਾਸਰ ਕੇ ਤੋਂ ਚੱਲਦੇ ਚੱਲਦੇ ਖੰਡੂਰ ਸਾਹਿਬ ਦੀ ਧਰਤੀ ਤੇ ਬਾਬਾ ਅਮਰਦਾਸ ਜੀ ਨੂੰ ਬੀਬੀ ਅਮਰੋ ਕਹਿੰਦੀ ਤੁਸੀਂ ਖੜੋ ਬਾਹਰ, ਮੈਂ ਅੰਦਰ ਪਹਿਲਾਂ ਪਤਾ ਕਰਕੇ ਆਵਾਂ, ਅੱਗਿਆ ਲੈ ਕੇ ਆਵਾਂ ਵੀ ਅੰਦਰ ਆ ਜਾਈਏ। ਬਾਬਾ ਜੀ ਬਾਹਰ ਖੜ ਗਏ, ਬੀਬੀ ਅਮਰੋ ਗਈ ਅੰਦਰ। ਗੁਰੂ ਅੰਗਦ ਸਾਹਿਬ ਕਹਿੰਦੇ ਧੀਏ ਕੱਲੀ ਕਾਹਨੂੰ ਆਈ ਆ, ਜਿਹਨੂੰ ਨਾਲ ਲਿਆਈ ਆ ਉਹਨੂੰ ਲੈ ਕੇ ਆਖ ਸਤਨਾਮ।
ਸ੍ਰੀ ਵਾਹਿਗੁਰੂ।
ਤੂੰ ਕੱਲੀ ਕਾਹਨੂੰ ਆਈ ਹੈ, ਜਿਹਨੂੰ ਲਿਆਈ ਆ ਉਹਨੂੰ ਵੀ ਲੈ ਕੇ ਆ ਨਾ। ਹੁਣ ਜਦੋਂ ਇੰਨਾ ਬਚਨ ਕੀਤਾ ਉਸ ਸਮੇਂ ਬੀਬੀ ਅਮਰੋ ਗਈ ਤੇ ਲੈ ਆਈ ਬਾਬਾ ਅਮਰਦਾਸ ਜੀ। ਗੁਰੂ ਅੰਗਦ ਸਾਹਿਬ ਆਸਣ ਤੋਂ ਖੜੇ ਹੋ ਗਏ, ਪੰਜ ਚਾਂਦੀ ਦੇ ਰੁਪਈਏ ਨਾਲ ਖੇਸ ਮਿਲਣੀ ਹੋਣ ਲੱਗੀ। ਕਹਿੰਦੇ ਮੁੰਡੇ ਵਾਲੇ ਅਸੀਂ ਧੀ ਵਾਲੇ, ਪਰਖਣ ਦੇ ਮਾਰੇ ਖੜੇ ਹੋ ਗਏ, ਹੱਥ ਵਿੱਚ ਉਹ ਖੇਸ ਤੇ ਪੰਜ ਰੁਪਈਏ ਰੱਖ ਲਏ, ਹੱਥ ਜੋੜ ਕੇ ਮਹਾਰਾਜ ਖੜੇ ਨੇ ਵੀ ਧੀ ਵਾਲੇ ਅਸੀਂ, ਤੁਸੀਂ ਮੁੰਡੇ ਵਾਲੇ ਹੋ। ਜਦੋਂ ਆਏ ਨੇੜੇ ਬਾਬਾ ਅਮਰਦਾਸ ਜੀ ਦੀ ਧਾਹ ਨਿਕਲ ਗਈ ਵੇਖ ਕੇ। ਕਹਿੰਦੇ ਸੱਚੇ ਪਾਤਸ਼ਾਹ ਖੜੇ ਕਿਉਂ ਹੋ ਗਏ ਤੁਸੀਂ? ਮਹਾਰਾਜ ਕਹਿੰਦੇ ਤੁਸੀਂ ਮੁੰਡੇ ਵਾਲੇ ਹੋ। ਕਹਿੰਦੇ ਮਹਾਰਾਜ ਮੈਂ ਕੁੜਮ ਬਣ ਕੇ ਨਹੀਂ ਆਇਆ, ਮੈਂ ਸੇਵਕ ਬਣ ਕੇ ਆਇਆ। ਮਹਾਰਾਜ ਜੀ ਮੈਂ ਕੁੜਮ ਬਣ ਕੇ ਨਹੀਂ ਜੀ ਆਇਆ, ਮੈਂ ਸੇਵਕ ਬਣ ਕੇ ਆਇਆ ਤੁਹਾਡਾ ਇੱਥੇ। ਤੇ ਮਹਾਰਾਜ ਆ ਕੀ ਦੇਣ ਲੱਗੇ ਜੇ? ਮਹਾਰਾਜ ਕਹਿੰਦੇ ਖੇਸ, ਖੇਸ ਉੱਤੇ ਪੰਜ ਰੁਪਈਏ ਚਾਂਦੀ ਦੇ। ਕਹਿੰਦੇ ਮਹਾਰਾਜ ਇਹ ਜਿਹੜਾ ਚਾਦਰ ਪਾਉਣ ਲੱਗੇ ਹੋ ਨਾ, ਚਾਦਰ ਦੇਣ ਲੱਗੇ ਹੋ ਮੈਨੂੰ ਖੱਦਰ ਦੀ, ਇਹਨੇ ਤੇ ਪਾਟ ਜਾਣਾ, ਦੋ ਮਹੀਨੇ ਕੱਟ ਜਾਏਗੀ, ਛੇ ਮਹੀਨੇ ਕੱਟ ਜਾਏਗੀ, ਸਾਲ ਕੱਟ ਜਾਏਗੀ, ਨਾਮ ਦੀ ਚਾਦਰ ਪਾਓ ਮੇਰੇ ਉੱਤੇ। ਹੁਣ ਉਹ ਨਾਮ ਦੀ ਚਾਦਰ ਪਾਓ ਜਿਹੜੀ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਢੱਕ ਲਵੇ ਮੇਰੇ। ਜਨਮਾਂ ਜਨਮਾਂ ਦੇ ਕੀਤੇ ਹੋਏ ਮੇਰੇ ਪਾਪ ਕੱਜੇ ਜਾਣ, ਢਕੇ ਜਾਣ, ਉਹ ਚਾਦਰ ਪਾਓ। ਆ ਜਿਹੜੀ ਮਾਇਆ ਲੱਗਿਓ ਦੇਣ, ਇਹਨੇ ਵੀ ਮੁੱਕ ਜਾਣਾ, ਕਿੰਨਾ ਕੁ ਚਿਰ ਕੱਟ ਜਾਏਗੀ? ਮਹਾਰਾਜ ਜੇ ਮਾਇਆ ਹੀ ਦੇਣੀ ਹੈ ਨਾ, ਤੇ ਨਾਮ ਦਾ ਖਜ਼ਾਨਾ ਦੇ ਦਿਓ, ਜਿਹੜਾ ਤੋਟ ਨਾ ਆਵੇ ਵੱਧ ਦੋ ਜਾਈ, ਜਿਹੜਾ ਕਦੇ ਤੋਟ ਆਵੇ ਹੀ ਨਾ, ਖਤਮ ਹੀ ਨਾ ਹੋਵੇ ਕਦੇ, ਮੈਨੂੰ ਕੁੜਮ ਨਾ ਬਣਾਓ। ਹੁਣ ਹੁਣ ਤਾਂ ਛੱਡ ਦਿਓ ਸਕੀਰੀ ਕੁੜਮਾ ਵਾਲੀ। ਸਕੀਰੀ ਕਹਿੰਦੇ ਆ ਰਿਸ਼ਤੇਦਾਰੀ ਨੇ, ਮਾਲਵੇ ਦੀ ਬੋਲੀ ਸਕੀਰੀ। ਹੁਣ ਤਾਂ ਛੱਡ ਦਿਓ ਸਕੀਰੀ ਕੁੜਮਾ ਵਾਲੀ, ਤੇ ਚਰਨਾਂ ਦੇ ਨਾਲ ਜੋੜ ਲੋ। ਛੱਡ ਦਿਓ ਸਕੀਰੀ ਕੁੜਮਾ ਵਾਲੀ, ਚਰਨਾਂ ਦੇ ਨਾਲ ਜੋੜ ਲੋ। ਰਿਸ਼ਤੇਦਾਰੀਆਂ ਤੋੜ ਆਇਆ ਸਾਰੀਆਂ, ਮੈਂ ਤੇ ਤੁਹਾਡੇ ਨਾਲ ਰਿਸ਼ਤਾ ਜੋੜਨ ਆਇਆ।
ਮੈਨੂੰ ਫਕੀਰੀ ਦੀ ਦਾਤ ਦੇ ਦਿਓ ਬਸ ਆਪਣਾ ਬਣਾਓ ਹੋ ਜਾ ਬਣਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਬਣਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਆਪਣਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਬਣਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਫਕੀਰ ਛੱਡ ਦੇ ਦੁਨੀਆ ਵਾਲੀ ਹੋ ਜਾ ਬਣਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਬਦਲ ਜਾਊ ਤਕਦੀਰ ਛੱਡ ਦੇ ਦੁਨੀਆ ਵਾਲੀ ਬਦਲ ਜਾਊ ਤਕਦੀਰ ਛੱਡ ਦੇ ਦੁਨੀਆ ਵਾਲੀ ਮੌਜ ਬਦਲ ਜਾਊ ਤਕਦੀਰ ਦੁਨੀਆ ਦਾ ਖਹਿੜਾ ਹੋ ਜਾ ਬਣਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਤੇਰੀ ਬਦਲ ਜਾਊ ਤਕਦੀਰ ਛੱਡ ਦੇ ਦੁਨੀਆ ਵਾਲੀ ਮੌਜ ਦੁਨੀਆ ਦੀ ਮੌਜ ਛੱਡੋ ਤਕਦੀਰ ਬਦਲ ਜਾਏਗੀ ਲੋਕ ਸ਼ਰਾਬਾਂ ਪੀਂਦੇ ਨੇ ਪੀਣ ਦਿਓ ਇਹਨਾਂ ਦੀ ਮੌਜ ਛੱਡ ਦਿਓ ਗੁਰੂ ਦੀ ਮੌਜ ਵਿੱਚ ਆ ਜਾਓ ਲੋਕਾਂ ਦੇ ਮਗਰ ਨਾ ਲੱਗੋ ਜੋ ਸਤਿਗੁਰੂ ਕਹਿੰਦੇ ਨੇ ਉਹ ਮੰਨਣਾ ਬਾਬਾ ਅਮਰਦਾਸ ਜੀ ਕਹਿੰਦੇ ਮਹਾਰਾਜ ਮੈਂ ਕੁੜਮ ਬਣ ਕੇ ਥੋੜਾ ਆਇਆ ਮੈਂ ਤੇ ਸੇਵਕ ਬਣ ਕੇ ਆਇਆ ਤੇ ਮਹਾਰਾਜ ਜੀ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਜੀ ਸੇਵਕ ਬਣਨਾ ਹੈ ਕਹਿੰਦੇ ਹਾਂ ਸੇਵਕ ਬਣਨਾ ਹੈ ਬੜਾ ਔਖਾ ਤੁਹਾਡੇ ਵਾਸਤੇ ਤੇ ਬਹੁਤ ਹੀ ਔਖਾ ਕਹਿੰਦੇ ਕਿਉਂ ਲੋਕ ਗੱਲਾਂ ਕਰਨਗੇ ਰਿਸ਼ਤੇਦਾਰੀ ਦਾ ਮਾਮਲਾ ਨਾ ਇੱਥੇ ਲੋਕ ਬਹੁਤ ਕੁਝ ਕਹਿਣਗੇ ਤੁਹਾਨੂੰ ਕਹਿੰਦੇ ਮਹਾਰਾਜ ਮੈਨੂੰ ਲੋਕਾਂ ਦੀ ਪਰਵਾਹ ਨਹੀਂ ਮੈਂ ਲੋਕਾਂ ਤੋਂ ਕੋਈ ਲੈਣਾ ਮੈਨੂੰ ਤੁਹਾਡੀ ਖੁਸ਼ੀ ਚਾਹੀਦੀ ਹੈ
ਸਤਿ ਸ੍ਰੀ ਅਕਾਲ
ਸਾਰੀ ਦੁਨੀਆ ਮੁੱਖ ਮੋੜਦੀ ਹੈ ਮੋੜ ਲਵੇ ਮੈਂ ਸਭ ਨਾਲੋਂ ਮੁੱਖ ਮੋੜ ਦਿੱਤਾ ਮੈਂ ਤੇ ਤੁਹਾਡੇ ਨਾਲ ਨਾਤਾ ਜੋੜਿਆ ਮੈਨੂੰ ਲੋੜ ਹੀ ਨਹੀਂ ਕਿਸੇ ਦੀ ਆਪਣਾ ਬਣਾਓ ਬਸ ਜਿਹੜਾ ਕਹਿੰਦਾ ਕਹੀ ਜਾ ਮੈਂ ਕਿਸੇ ਦੀ ਪਰਵਾਹ ਨਹੀਂ ਕਰਨੀ ਗੁਰਮੁਖੋ ਗੁਰਸਿੱਖ ਉਹੀ ਉੱਚੇ ਮਰਤਬਿਆਂ ਤੱਕ ਪਹੁੰਚਦਾ ਜਿਹੜਾ ਦੁਨੀਆ ਦੀ ਪਰਵਾਹ ਛੱਡ ਦੇਵੇ ਮਰਦਾਨਾ ਆਉਂਦਾ ਹੁੰਦਾ ਸੀ ਸਤਿਗੁਰਾਂ ਨੂੰ ਸੱਚੇ ਪਾਤਸ਼ਾਹ ਲੋਕ ਬੜੀਆਂ ਗੱਲਾਂ ਕਰਦੇ ਨੇ ਆਪਾਂ ਛੱਡੋ ਪਰਾਂ ਖਹਿੜਾ ਵੱਟੇ ਵੀ ਮਾਰਦੇ ਨੇ ਕੁਰਾਈਏ ਵੀ ਕਹਿੰਦੇ ਨੇ ਭੂਤਨੇ ਵੀ ਕਹਿੰਦੇ ਨੇ ਬੇਤਾਲੇ ਵੀ ਕਹਿੰਦੇ ਨੇ ਆਪਾਂ ਤੁਰਨੇ ਆ ਤੇ ਆਪਾਂ ਨੂੰ ਲੋਕ ਵੱਟੇ ਵੀ ਮਾਰਦੇ ਨੇ ਛੱਡੋ ਪਰਾਂ ਆਪਾਂ ਨਿੱਕੇ ਨਿੱਕੇ ਨਿਆਣੇ ਛੱਡ ਕੇ ਆ ਗਏ ਤੇ ਗੁਰੂ ਨਾਨਕ ਸਾਹਿਬ ਨੇ ਆਖਣਾ ਮਰਦਾਨਿਆ ਉਹ ਦੁਨੀਆ ਦੀ ਪਰਵਾਹ ਨਹੀਂ ਕਰੀਦੀ ਨਾ ਨਾ ਮਰਦਾਨਿਆ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਏ ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫੇਰ ਵੀ ਦੁਨੀਆ ਨੂੰ
ਧਾਰਨਾ ਏ
ਧਾਰਨਾ
ਸਤਿ ਸ੍ਰੀ ਅਕਾਲ
ਪਰਵਾਹ ਨਾ ਕਰਿਆ ਕਰੇ ਨਾ ਲੋਕਾਂ ਦੀ ਕਹਿੰਦੇ ਨੇ ਕਈ ਜਾਣਦੇ ਨਿੰਦਕ ਆਪੇ ਹੀ ਚੁੱਪ ਕਰ ਜਾਏਗਾ ਕੋਈ ਗੱਲ ਨਹੀਂ ਕਹਿ ਲੈਣ ਦੇ ਜੋ ਕਹਿੰਦੇ ਆ ਕਿਹੋ ਜਿਹਾ ਦਿਲ ਬਣਾ ਦਿਲ ਰੱਖੀਏ ਪਹਾੜਾਂ ਨਾਲੋਂ ਭਾਰਾ ਕਹਿੰਦੇ ਦਿਲ ਹੋਵੇ ਪਹਾੜਾਂ ਵਰਗਾ ਪਰਬਤ ਵੇਖੇ ਆ ਨਾ ਹਨੇਰੀਆਂ ਆਉਂਦੀਆਂ ਨੇ ਨਿੱਕੀਆਂ ਮੋਟੀਆਂ ਪੱਥਰੀਆਂ ਟੁੱਟ ਜਾਂਦੀਆਂ ਪਰ ਪਰਬਤ ਉਦਾਂ ਹੀ ਰਹਿੰਦਾ ਉਹ ਨਹੀਂ ਡੋਲਦਾ ਕਦੇ ਕਹਿੰਦੇ ਦਿਲ ਬਣਾਓ ਪਰਬਤ ਵਰਗਾ ਪਹਾੜ ਵਰਗਾ ਤੇ ਤੋਰ ਕਿਹੋ ਜਿਹੀ ਤੁਰ ਜਿਵੇਂ ਹਾਥੀ ਤੁਰਦਾ ਹਾਥੀ ਪਿੰਡ ਚ ਆਉਂਦਾ ਜੇ ਵੇਖਣ ਲੱਗ ਜੇ ਕੁੱਤੇ ਸਾਰੇ ਪਿੰਡ ਦੇ ਉਹਦੇ ਮਗਰ ਪੈ ਜਾਂਦੇ ਆ ਪਰ ਕਿਸੇ ਵੱਲ ਵੇਖਦੇ ਨਹੀਂ ਆਪਣੀ ਮਸਤ ਚਾਲ ਤੁਰਿਆ ਜਾਂਦਾ ਜੇ ਉਹਨਾਂ ਦੀ ਪਰਵਾਹ ਕਰਨ ਲੱਗ ਜੇ ਉਹਨੂੰ ਇੱਕ ਪਿੰਡ ਨਾ ਲੰਘਣ ਦੇਣ ਉਹ ਇੱਕ ਦਿਨ ਚ 50 ਪਿੰਡ ਘੁੰਮ ਜਾਂਦੇ ਨੇ ਹਾਥੀਆਂ ਵਾਲੇ ਹਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜਾਂ ਨਾਲੋਂ ਭਾਰਾ ਹਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜਾਂ ਨਾਲੋਂ ਭਾਰਾ ਹਾਥੀਆਂ ਦੀ ਤੋਰ ਤੁਰੀਏ ਦਿਲ
ਪਹਾੜਾ ਨਾਲੋਂ ਹਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜਾ ਨਾਲੋਂ ਭਾਰ ਹਾਥੀਆਂ ਦੀ ਤੋਰ ਤੁਰੀਏ ਰੱਖੀਏ ਪਹਾੜਾ ਨਾਲੋਂ ਭਾਰ ਹਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜਾ ਨਾਲੋਂ ਭਾਰ ਹਾਥੀਆਂ ਦੀ ਤੋਰ ਤੁਰੀਏ
ਚਿੜੀਆ ਘਰ ਗਏ ਹੋਵੋਗੇ ਬਾਂਦਰਾਂ ਦੇ ਪਿੰਜਰੇ ਵੀ ਹੁੰਦੇ ਨੇ ਲੰਗੂਰਾਂ ਦੇ ਪਿੰਜਰੇ ਵੀ ਹੁੰਦੇ ਨੇ ਸ਼ੇਰਾਂ ਦੇ ਪਿੰਜਰੇ ਵੀ ਹੁੰਦੇ ਨੇ ਬਾਂਦਰਾਂ ਦੇ ਪਿੰਜਰੇ ਕੋਲ ਖੜ ਜਾਓ ਖਾਂ ਜਾ ਕੇ ਵੇਖੋ ਕਿੱਦਾਂ ਟਬੂਸੀਆਂ ਮਾਰਦਾ ਕਦੀ ਤਾਂ ਨੂੰ ਕਦੀ ਠਾਂ ਨੂੰ ਮਾੜਾ ਜਿਹਾ ਤੁਸੀਂ ਉਹਨੂੰ ਖਾਣ ਵਾਲੀ ਕੋਈ ਚੀਜ਼ ਵਿਖਾਓ ਕਿੱਦਾਂ ਰੌਲਾ ਪਾਉਂਦਾ ਸਾਰੇ ਜਾਨਵਰ ਹੀ ਤੁਹਾਡੇ ਵੱਲ ਵੇਖਣਗੇ ਪਰ ਸ਼ੇਰ ਜੇ ਆਪਣੀ ਮਸਤੀ 'ਚ ਬੈਠਾ ਹੋਵੇ ਨਾ ਆਪਣੀ ਮਸਤੀ 'ਚ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਤੁਹਾਡੇ ਵੱਲ ਵੇਖਦਾ ਵੀ ਨਹੀਂ ਆਖੋ ਸਤਨਾਮ
ਵਾਹਿਗੁਰੂ
ਜੇ ਸ਼ੇਰ ਆਪਣੀ ਮੌਜ ਵਿੱਚ ਮਸਤੀ 'ਚ ਬੈਠਾ ਹੈ ਜਿੰਨਾ ਮਰਜ਼ੀ ਰੌਲਾ ਸਪੀਕਰ ਲਾ ਲਓ ਉਹਦੇ ਕੋਲ ਉਹਨੇ ਵੇਖਣਾ ਵੀ ਨਹੀਂ ਉੱਧਰ ਇਸੇ ਕਰਕੇ ਹੀ ਆਖਿਆ ਪਿਆਰੇ ਜੀ ਜਿੱਥੇ ਹਾਥੀਆਂ ਵਾਲੀ ਤੋਰ ਹੋਵੇ ਪਹਾੜਾਂ ਵਾਲਾ ਦਿਨ ਹੋਵੇ ਉੱਥੇ ਮਸਤੀ ਹੋਵੇ ਸ਼ੇਰਾਂ ਨਾਲ ਦੀ ਪਿਆਰੇ ਜੀ ਮਸਤੀ ਹੋਵੇ ਸ਼ੇਰਾਂ ਨਾਲ ਦੀ
ਪਿਆਰੇ ਜੀ ਮਸਤੀ ਹੋਵੇ ਸ਼ੇਰਾਂ ਨਾਲ ਦੀ ਪਿਆਰੇ ਜੀ ਮਸਤੀ ਹੋਵੇ ਸ਼ੇਰਾਂ ਨਾਲ ਦੀ ਪਿਆਰੇ ਜੀ ਮਸਤੀ ਹੋਵੇ ਸ਼ੇਰਾਂ ਨਾਲ ਦੀ ਪਿਆਰੇ ਜੀ ਦਿਲ ਰੱਖੀਏ ਪਹਾੜਾ ਨਾਲੋਂ ਪਾਰਾ ਮਸਤੀ ਹੋਵੇ ਸ਼ੇਰਾਂ ਨਾਲ ਦੀ ਦਿਲ ਰੱਖੀਏ ਪਹਾੜਾ ਨਾਲੋਂ ਪਾਰਾ ਮਸਤੀ ਹੋਵੇ ਸ਼ੇਰਾਂ ਨਾਲ ਦੀ ਦਿਲ ਰੱਖੀਏ ਪਹਾੜਾ ਨਾਲੋਂ ਪਾਰਾ ਮਸਤੀ ਹੋਵੇ ਸ਼ੇਰਾਂ ਨਾਲ ਦੀ
ਪਹਾੜਾਂ ਵਰਗਾ ਜਿਗਰਾ ਹੋਵੇ ਸ਼ੇਰਾਂ ਵਰਗੀ ਮਸਤੀ ਹੋਵੇ ਹਾਥੀਆਂ ਵਾਲੀ ਤੋਰ ਤੁਰੀਏ ਕਹਿਣ ਵਾਲੇ ਕਹਿੰਦੇ ਰਹਿਣ ਆਪਣੀ ਮੌਜ ਵਿੱਚ ਚੱਲਦੇ ਰਹੋ ਜੇ ਪੂਰੇ ਗੁਰੂ ਦਾ ਪੱਲਾ ਫੜ ਲਿਆ ਜੇ ਗੁਰੂ ਗੋਬਿੰਦ ਸਿੰਘ ਮਾਰ ਦੇ ਦਰਸਾਏ ਰਾਹ ਤੇ ਚੱਲੇ ਹੋ ਕਹਿਣ ਵਾਲੇ ਕਹਿੰਦੇ ਨੇ ਕਈ ਜਾਣ ਕਿਸੇ ਦੀ ਪਰਵਾਹ ਨਾ ਕਰੋ ਆਪਣੀ ਮੌਜ ਵਿੱਚ ਚੱਲਦੇ ਰਹੋ ਬੜਾ ਕੁਝ ਲੋਕ ਕਹਿਣਗੇ ਸੁਸਾਇਟੀਆਂ ਕਹਿਣਗੀਆਂ ਪਰ ਕਿਸੇ ਦੇ ਆਖੇ ਨਾ ਲੱਗੋ ਗੁਰੂ ਦੇ ਆਖੇ ਲੱਗਣਾ ਮੈਂ ਬੇਨਤੀ ਕਰ ਰਿਹਾ ਸਾਂ ਤਨ ਮਨ ਧਨ ਸਭ ਸੌਂਪ ਗੁਰ ਕੋ ਤਨ ਤੇ ਮਨ ਤੇ ਧਨ ਕਿਵੇਂ ਸੌਂਪਿਆ ਜਾਂਦਾ ਬਾਬਾ ਅਮਰਦਾਸ ਜੀ ਨੇ ਜੇ ਆਖਿਆ ਨਾ ਗੁਰਮੁਖੋ ਤੇ ਸੌਂਪਿਆ ਵੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਂ ਬੇਨਤੀ ਅੱਗੇ ਲੈ ਗਿਆ ਸੀ ਵਿਚਾਰ ਕਿ ਇਹ ਨਿਤਨੇਮ ਜਿਹੜੇ ਕਰਦੇ ਨੇ ਗੁਰਸਿੱਖ ਉਹ ਇਹ ਰੋਜ਼ ਪੰਗਤੀ ਪੜ੍ਹਦੇ ਨੇ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ ਆਨੰਦ ਸਾਹਿਬ ਵਿੱਚ ਗੁਰਮੁਖੋ ਤਨ ਮਨ ਧਨ ਅਰਪਣ ਕਰੀਦਾ ਕਿਵੇਂ ਹੈ ਬਾਬਾ ਅਮਰਦਾਸ ਜੀ ਨੇ ਪਹਿਲਾਂ ਅਰਪਣ ਕੀਤਾ ਤੇ ਆਨੰਦ ਸਾਹਿਬ ਵਿੱਚ ਫੇਰ ਲਿਖਿਆ ਆਖੋ ਸਤਨਾਮ ਤਨ ਮਨ ਧਨ ਅਰਪਣ ਕਰ ਦਿੱਤਾ ਆਪਣਾ ਤੇ ਕੀਤਾ ਕਿਵੇਂ ਸਾਧ ਸੰਗਤ ਜੀ ਜਦੋਂ ਸੇਵਾ ਆਰੰਭ ਕੀਤੀ ਤੇ ਸੱਚੀ ਮੁੱਚੀ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਸੱਚਮੁੱਚ ਲੋਕ ਬੜਾ ਕੁਝ ਬੋਲਦੇ ਆ ਇੱਥੋਂ ਤੱਕ ਵੀ ਕਈ ਕਹਿੰਦੇ ਨੇ ਇਹਨੂੰ ਘਰ 'ਚ ਰੋਟੀ ਨਹੀਂ ਮਿਲਦੀ ਕੁਰਮਾਂ ਦੇ ਘਰ 'ਚ ਟੁੱਕਰ ਪਿੱਛੇ ਤੁਰਿਆ ਫਿਰਦਾ ਘਰ 'ਚ ਇਹਨੂੰ ਪੁੱਛਦਾ ਹੀ ਕੋਈ ਨਹੀਂ ਇਹਦੀ ਕੋਈ ਇੱਜ਼ਤ ਹੀ ਹੈ ਨਹੀਂ ਘਰ 'ਚ ਤੇ ਬਾਬਾ ਅਮਰਦਾਸ ਜੀ ਕਿਸੇ ਦੀ ਪਰਵਾਹ ਨਹੀਂ ਕਰਦੇ ਕੋਈ ਜੋ ਮਰਜ਼ੀ ਕਹੀ ਜਾਏ
ਬਾਬਾ ਅਮਰਦਾਸ ਜੀ ਆਪਣੀ ਮੌਜ ਵਿੱਚ ਦਿਨ ਰਾਤ ਸੇਵਾ ਕਰਦੇ ਨੇ, ਕਹਿਣ ਵਾਲੇ ਕਈ ਜਾਣ ਜੋ ਮਰਜ਼ੀ, ਤੇ ਸੇਵਾ ਪਤਾ ਕਾਹਦੀ ਕੀਤੀ? ਸੇਵਾ ਸੇਵਾ ਬਾਬਾ ਅਮਰਦਾਸ ਜੀ ਨੇ ਉਹ ਚੁਣੀ ਜਿਹੜੀ ਸਭ ਨਾਲੋਂ ਔਖੀ ਹੋਵੇ। ਕਿਹੜੀ? ਬਿਆਸਾ ਦਰਿਆ ਤੋਂ ਸਵੇਰੇ ਉੱਠ ਕੇ ਜਲ ਭਰ ਕੇ ਲਿਆਉਣਾ ਗਾਗਰ ਵਿੱਚ, ਤੇ ਲਿਆ ਕੇ ਜਲ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾਉਣਾ, ਇਹ ਸੇਵਾ ਸਭ ਨਾਲੋਂ ਔਖੀ ਸੀ। ਬਾਬਾ ਅਮਰਦਾਸ ਜੀ ਨੇ ਝੋਲੀ ਅੱਡ ਕੇ ਆਖਿਆ, ਮਹਾਰਾਜ ਇਹ ਸੇਵਾ ਮੇਰੀ ਝੋਲੀ ਚ ਪਾ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
60 ਸਾਲਾਂ ਦੀ ਉਮਰ ਤੇ ਦਾੜਾ ਚਿੱਟਾ, ਸੱਠਾਂ ਸਾਲਾਂ ਦੀ ਉਮਰ ਬੜੇਪਾ ਗਿਣਿਆ ਜਾਂਦਾ ਗੁਰਮੁਖੋ। 10 ਬਾਲ ਤਨ 20 ਸਰਵਣ 30 ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ 85 ਪੱਗ ਖਿੱਸੈ, 60 ਕੇ ਬੜੇਪਾ ਆਵੈ। 60 ਸਾਲ ਦੀ ਉਮਰ ਤੇ ਬੜੇਪਾ ਆ ਗਿਆ। 70 ਕਾ ਮਤਹੀਣ 80 ਹਾਂ ਕਾ ਵਿਵਹਾਰ ਨਾ ਪਾਵੈ, ਨਾਵੇਂ ਕਾ ਸਹਿਜਾ ਸਣੀ ਮੂਲ ਨਾ ਜਾਣਾ ਅਪਵਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ, ਜਗ ਧੂਏ ਕਾ ਤਵਲਹਾਰ। ਸਾਧ ਸੰਗਤ, ਇਹ ਜੋ 60 ਸਾਲ ਦੀ ਉਮਰ ਹੈ ਇਹ ਬੜੇਪਾ ਮੰਨੀ ਜਾਂਦੀ ਹੈ, ਤੇ ਬੜੇਪੇ ਦੇ ਵਿੱਚ ਹਰ ਕੀ ਹਰ ਕੋਈ ਕਹਿੰਦਾ ਮੇਰੇ ਸਰੀਰ ਨੂੰ ਆਰਾਮ ਹੋਵੇ, ਪਰ ਬਾਬਾ ਜੀ ਬਾਬਾ ਅਮਰਦਾਸ ਨੇ ਸਾਧ ਸੰਗਤ ਜਲ ਲਿਆਉਣ ਦੀ ਸੇਵਾ ਆਰੰਭ ਕਰ ਦਿੱਤੀ। ਸਵੇਰੇ ਹੀ ਉੱਠਣਾ, ਪਹਿਲਾਂ ਬਿਆਸਾ 'ਚ ਆਪ ਇਸ਼ਨਾਨ ਕਰਨਾ ਬਾਬਾ ਅਮਰਦਾਸ ਜੀ ਨੇ, ਤੇ ਫਿਰ ਉਹ ਗਾਗਰ ਜਲ ਦੀ ਭਰ ਕੇ ਲਿਆ ਕੇ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਵਾਉਣਾ, ਮਹਾਰਾਜ ਦਾ ਇਸ਼ਨਾਨ ਕਰਵਾਉਣਾ ਬਾਬਾ ਅਮਰਦਾਸ ਜੀ ਨੇ। ਰੋਜ਼ ਦਾ ਨਿਯਮ ਬਣਾ ਲਿਆ। ਲੋਕ ਗੱਲਾਂ ਕਰਦੇ ਨੇ, ਬਾਬਾ ਅਮਰਦਾਸ ਜੀ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ, ਆਪਣੀ ਮੌਜ ਵਿੱਚ ਸੇਵਾ ਕਰਦੇ ਰਹੇ। ਫਿਰ ਇੱਕ ਸਾਲ ਲੰਘ ਗਿਆ ਸੇਵਾ ਕਰਦਿਆਂ ਕਰਦਿਆਂ ਨੂੰ ਗੁਰੂ ਘਰ ਵੱਲੋਂ ਸਿਰ ਪਾਉ ਮਿਲਿਆ, ਗੁਰੂ ਅੰਗਦ ਸਾਹਿਬ ਨੇ ਦਿੱਤਾ ਸਿਰ ਪਾਉ ਮਿਲਿਆ, ਤੇ ਬਾਬਾ ਅਮਰਦਾਸ ਜੀ ਨੇ ਉਹ ਸਿਰ ਪਾਉ ਆਪਣੇ ਸੀਸ ਤੇ ਸਜਾ ਲਿਆ। ਫਿਰ ਸਾਲ ਸੇਵਾ ਕੀਤੀ, ਇੱਕ ਸਿਰ ਪਾਉ ਫੇਰ ਮਿਲਿਆ, ਬਾਬਾ ਅਮਰਦਾਸ ਜੀ ਨੇ ਉਹ ਸਿਰ ਪਾਉ ਵੀ ਆਪਣੇ ਸੀਸ ਤੇ ਸਜਾ ਲਿਆ। ਸਾਲ ਸੇਵਾ ਕਰਦੇ ਸੀ ਫਿਰ ਸਿਰ ਪਾਉ ਮਿਲਦਾ ਸੀ, ਇੱਥੇ ਜੇ ਸਿਰ ਪਾਉ ਦੇ ਦਿਓ ਨਾ ਕਿਸੇ ਨੂੰ ਤੇ ਅਗਲੇ ਸਾਲ ਕਹੋ ਭਾਈ ਐਤਕੀ ਵੀ ਪ੍ਰਬੰਧ ਕਰੀਏ, ਪ੍ਰੋਗਰਾਮ ਬਣਾਈਏ, ਉਹ ਕਹਿਣਗੇ ਆਪੇ ਕਰ ਲਓ, ਸਰੋਪੇ ਤੇ ਤੁਹਾਨੂੰ ਮਿਲਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾ ਸਰੋਪਿਆਂ ਪਿੱਛੇ ਸੇਵਾ ਕਰਨੀ ਭਾਈ, ਸੇਵਾ ਨਾ ਛੱਡੋ, ਸਿਰ ਪਾਉ ਮਿਲੇ ਨਾ ਮਿਲੇ ਸਤਿਗੁਰੂ ਤੇ ਵੇਖਦੇ ਆ। ਆਖੋ
ਸਤਨਾਮ,
ਮਹਾਰਾਜ ਤੇ ਵੇਖਦੇ ਆ, ਤੇ ਸਿਰ ਪਾਉ ਦਾ ਅਸੀਂ ਕੀ ਕਰਨੇ ਆ? ਸਿਰ ਪਾਉ ਜੇ ਗੁਰੂ ਘਰ ਵੱਲੋਂ ਕਿਤੇ ਮਿਲ ਵੀ ਜਾਏ ਨਾ, ਤੇ ਸਿਰ ਪਾਉ ਪਹਿਲਾਂ ਤੇ ਸਿਰ ਤੇ ਸਜਾਉਣਗੇ, ਜਦੋਂ ਵੇਖਿਆ ਥੋੜਾ ਜਿਹਾ ਫਿਰ ਉਹਨਾਂ ਨੇ ਗਲ ਚ ਪਾ ਲੈਣਾ, ਜੇ ਉੱਥੋਂ ਵੀ ਨਿਬੜ ਗਿਆ ਕੰਮ ਫਿਰ ਸਿਰ ਪਾਉ ਦਾ ਕੀ ਕਰਨਾ ਹੈ? ਫਿਰ ਬੀਬੀਆਂ ਨੇ ਉਹਦੇ ਦੋ ਕਰਕੇ ਪੌਣੇ ਬਣਾ ਲੈਣੇ ਰੋਟੀਆਂ ਬੰਨਣ ਵਾਲੇ, ਫਿਰ ਉਹ ਸਿਰ ਪਾਉ ਹੋਰ ਥੋੜਾ ਜਿਹਾ ਵਿਗੜ ਗਿਆ ਕੰਮ, ਪੌਣੇ ਪਹੁੰਚ ਗਏ, ਪੌਣੇ ਤੋਂ ਬਾਅਦ ਫਿਰ ਉਹਨਾਂ ਦਾ ਕੀ ਬਣਦਾ ਹੈ? ਫਿਰ ਉਹੀ ਸਿਰ ਪਾਓ ਸਾਈਕਲ ਮੋਟਰਸਾਈਕਲ ਗੱਡੀ ਸਾਫ਼ ਕਰਨ ਦੇ ਕੰਮ ਆਉਂਦਾ। ਆਖੋ ਸਤਨਾਮ, ਬੜਾ ਸਤਿਕਾਰ ਕੀਤਾ ਸਿਰ ਪਾਓ ਦਾ, ਸਿਰ ਪਾਓ ਦੇ ਨਾਲ ਸਾਈਕਲ ਸਾਫ਼ ਕਰਦਾ, ਸਿਰ ਪਾਓ ਨਾਲ ਸਕੂਟਰ ਸਾਫ਼ ਕਰਦਾ। ਉਹ ਜਿਹੜੀ ਗੁਰੂ ਘਰ ਵੱਲੋਂ ਦਾਤ ਮਿਲੀ ਸੀ, ਬਖਸ਼ਿਸ਼ ਗੁਰੂ ਘਰ ਵੱਲੋਂ ਮਿਲੀ ਸੀ ਸਿਰ ਪਾਓ, ਤੇ ਸਿਰ ਪਾਓ ਜੇ ਮਿਲੇ ਉਹਨੂੰ ਸਤਿਕਾਰ ਨਾਲ ਸੀਸ ਤੇ ਸਜਾਇਆ ਕਰੋ, ਤੇ ਸਿਰ ਪਾਓ ਜਦੋਂ ਵੇਖਿਆ ਵੀ ਥੋੜਾ ਸਮਾਂ ਲੰਘ ਗਿਆ, ਕੁਝ ਪੁਰਾਣਾ ਹੋ ਗਿਆ, ਤੇ ਉਹ ਸਿਰ ਪਾਓ ਨੂੰ ਅੰਦਰ ਸਾਂਭ ਕੇ ਰੱਖ ਲਓ, ਇਹ ਗੁਰੂ ਦੀ ਬਖਸ਼ਿਸ਼ ਹੈ, ਉਹਨੂੰ ਹੋਰ ਨਹੀਂ ਕਿਸੇ ਕੰਮ ਵਰਤਣਾ। ਨਹੀਂ ਤੇ ਫਿਰ ਸਾਧ ਸੰਗਤ ਉਹਨੂੰ ਸਾਂਭ ਕੇ ਰੱਖ ਲਓ, ਜੇ ਸਿਰ ਤੇ ਬੰਨਦਿਆਂ ਬੰਨਦਿਆਂ ਜ਼ਿਆਦਾ ਹੁਣ ਵੇਖਿਆ ਵੀ ਹੁਣ ਸਮਾਂ ਲੰਘ ਗਿਆ, ਜ਼ਿਆਦਾ ਪੁਰਾਣਾ ਹੋ ਗਿਆ, ਤੇ ਉਹ ਸਿਰ ਪਾਓ ਨੂੰ ਫਿਰ ਅਗਨ ਭੇਟ ਕਰਦੇ। ਏਦਾਂ ਨਹੀਂ ਕਰਨਾ ਕਿ ਉਹਨੂੰ ਪੌਣੇ ਬਣਾ ਲਓ, ਕਦੇ ਉਹਨਾਂ ਸਾਈਕਲ ਸਾਫ਼ ਕਰ ਲਓ, ਕਦੇ ਸਕੂਟਰ ਸਾਫ਼ ਕਰ ਲਓ, ਏਦਾਂ ਨਹੀਂ, ਇਹ ਗੁਰੂ ਘਰ ਵੱਲੋਂ ਬਖਸ਼ਿਸ਼ ਹੈ। ਤੇ ਬਾਬਾ ਅਮਰਦਾਸ ਜੀ ਨੇ ਸਾਲ ਸੇਵਾ ਕੀਤੀ, ਸਿਰ ਪਾਉ ਮਿਲਿਆ, ਸੀਸ ਤੇ ਸਜਾ ਲਿਆ, ਫਿਰ ਸੇਵਾ ਕੀਤੀ ਸਿਰ ਪਾਉ ਮਿਲਿਆ ਉਹ ਵੀ ਸੀਸ ਤੇ। ਇਤਿਹਾਸ ਦੱਸਦਾ 12 ਸਾਲ ਸੇਵਾ ਕੀਤੀ ਜਲ ਲਿਆਉਣ ਦੀ, ਤੇ 12 ਸਿਰ ਪਾਉ ਮਿਲੇ, 12 ਦੇ 12 ਸੀਸ ਤੇ ਸਜਾ ਲਏ, 12 ਸਿਰ ਪਾਉ ਸੀਸ ਤੇ ਸਜਾ ਲਏ, ਤੇ ਮਹਾਰਾਜ ਕਹਿੰਦੇ ਹੁਣ 12 ਸਾਲ ਹੋ ਗਏ ਨੇ ਸੇਵਾ ਕਰਦਿਆਂ ਨੂੰ, ਹੁਣ ਇਹਦੀ ਪਰਖ ਵੀ ਕਰੀਏ, ਵੇਖੀਏ ਕਰਕੇ ਇਮਤਿਹਾਨ ਵੀ ਲਈਏ, ਪਰਚਾ ਵੀ ਹੋਵੇ, ਪਰਚਾ ਨਾ ਪਾਇਆ ਤੇ ਪਤਾ ਫੇਲ ਪਾਸ ਦਾ ਪਤਾ ਕਿੱਦਾਂ ਲੱਗਣਾ। ਫਿਰ ਬਾਬਾ ਅਮਰਦਾਸ ਜੀ ਨੇ ਬਾਬਾ ਅਮਰਦਾਸ ਜੀ ਨੂੰ ਪਰਚਾ ਪਾ ਦਿੱਤਾ ਮਹਾਰਾਜ ਨੇ। ਇੱਕ ਦਿਨ ਬਹੁਤ ਹਵਾ ਚੱਲੇ, ਝੱਖੜ ਹਨੇਰੀ ਬਾਰਿਸ਼ ਹੋ ਰਹੀ ਆ ਬਾਬਾ ਅਮਰਦਾਸ ਜੀ ਕਹਿੰਦੇ ਕਰੀਏ ਤੇ ਕੀ ਕਰੀਏ ਹੁਣ ਫਿਰ ਬਾਰਿਸ਼ ਹੋ ਰਹੀ ਆ ਤੇ ਮੇਰਾ ਤੇ ਨਿਤਨੇਮ ਹੈ ਰੋਜ਼ ਜਲ ਭਰ ਕੇ ਲਿਆਉਣਾ ਤੇ ਬਾਬਾ ਫਰੀਦ ਜੀ ਵਾਂਗੂ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇਹੋ ਬਾਬਾ ਅਮਰਦਾਸ ਜੀ ਕਹਿੰਦੇ ਨੇ ਜੇ ਚੱਲਾਂਗਾ ਤੇ ਕੰਬਲੀ ਭਿੱਜ ਜਾਏਗੀ ਜੇ ਰਵਾਂਗਾ ਤੇ ਨਿਤਨੇਮ ਟੁੱਟ ਜਾਏਗਾ ਫਿਰ ਬਾਬਾ ਫਰੀਦ ਜੀ ਵਾਲਾ ਜਵਾਬ ਦੇ ਦਿੱਤਾ ਫਰੀਦਾ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇਹੋ ਜਾਏ ਮਿਲਾਂ ਤਿੰਨਾ ਸੱਜਣਾ ਟੁੱਟੇ ਨਾਹੀਂ ਨੇਹੋ ਬਾਬਾ ਅਮਰਦਾਸ ਜੀ ਕਹਿੰਦੇ ਉਹ ਮੀਂਹ ਪੈਂਦਾ ਪਈ ਜਾ ਕੱਪੜੇ ਭੇਜਦੇ ਨੇ ਭੇਜ ਜਾਣ ਮੇਰਾ ਨਿਤਨੇਮ ਨਾ ਟੁੱਟੇ ਆਖੋ
ਸਤਨਾਮ
ਬਾਬਾ ਅਮਰਦਾਸ ਜੀ ਨੇ ਗਾਗਰ ਚੁੱਕੀ ਸਿਰ ਤੇ ਚੁੱਕ ਕੇ ਗਾਗਰ ਮੀਂਹ ਵਰਦਾ ਬਹੁਤ ਤੇ ਉਸੇ ਸਮੇਂ ਬਾਬਾ ਅਮਰਦਾਸ ਜੀ ਚੱਲ ਪਏ ਗਾਗਰ ਲੈ ਕੇ ਜਲ ਲਿਆਉਣ ਵਾਸਤੇ ਭਿੱਜਦੀ ਏ ਭਿੱਜ ਜਾਵੇ ਕੰਬਲੀ ਮੇਰਾ ਨਿਤਨੇਮ ਨਾ ਟੁੱਟੇ ਬਾਬਾ ਅਮਰਦਾਸ ਜੀ ਅੱਜ ਵੀ ਜਲ ਭਰਨ ਵਾਸਤੇ ਜਾ ਰਹੇ ਨੇ ਪਰਖ ਹੋ ਰਹੀ ਹੈ ਇਮਤਿਹਾਨ ਹੋ ਰਿਹਾ ਪਰਚਾ ਪਾਤਾ ਮਹਾਰਾਜ ਨੇ ਤੇ ਉਦਾਂ ਹੀ ਗਾਗਰ ਸਿਰ ਤੇ ਚੁੱਕੀ ਬਾਬਾ ਅਮਰਦਾਸ ਜੀ ਜਲ ਭਰ ਕੇ ਲੈ ਕੇ ਆ ਰਹੇ ਨੇ ਬਾਰਿਸ਼ ਹੋ ਰਹੀ ਹੈ ਜਾਣਾ ਕਿਸੇ ਪਾਸੇ ਹੋਰ ਸੀ ਚਲੇ ਕਿਸੇ ਪਾਸੇ ਹੋਰ ਹੀ ਗਏ ਤੇ ਚੱਲਦਿਆਂ ਚੱਲਦਿਆਂ ਜਦੋਂ ਵਾਪਸ ਆ ਰਹੇ ਨੇ ਜਲ ਭਰ ਕੇ ਲੈ ਕੇ ਆ ਰਹੇ ਨੇ ਤੇ ਸਾਧ ਸੰਗਤ ਖੱਡੀ ਸੀ ਇੱਕ ਜੁਲਾਹੇ ਨੇ ਖੱਡੀ ਲਾਈ ਹੋਈ ਹੈ ਸਾਧ ਸੰਗਤ ਉੱਤੇ ਇੱਕ ਕਿੱਲਾ ਗੱਡਿਆ ਹੋਇਆ ਬਾਬਾ ਅਮਰਦਾਸ ਜੀ ਆ ਰਹੇ ਸੀ ਕਿੱਲੇ ਨਾਲ ਵੱਜਿਆ ਚਰਨ ਤੇ ਟੋਏ ਚ ਡਿੱਗ ਪਏ ਖੱਡੀ ਚ ਜਦੋਂ ਡਿੱਗੇ ਖੱਡੀ ਚ ਤੇ ਸਾਧ ਸੰਗਤ ਰਸਤਾ ਭੁੱਲ ਗਏ ਸੀ ਰਾਹ ਛੱਡ ਕੇ ਕੁਰਸਤੇ ਪੈ ਗਏ ਸੀ ਬਾਬਾ ਅਮਰਦਾਸ ਜੀ ਉਹ ਡਿੱਗੇ ਥੱਲੇ ਤੇ ਉਸ ਸਮੇਂ ਜਲਾਹਾ ਘਰ ਵਾਲੀ ਨੂੰ ਪੁੱਛਦਾ ਭਾਗਵਾਨ ਨੇ ਬਾਹਰ ਖੜਕਾ ਕਾਹਦਾ ਹੋਇਆ ਕੋਈ ਚੋਰ ਨਾ ਹੋਵੇ ਕਹਿੰਦੀ ਚੋਰ ਕੋਈ ਨੀ ਇਹ ਰੋਜ਼ ਹੀ ਆਉਂਦਾ ਇਹ ਅਮਰੂ ਨਥਾਵਾਂ ਹੈ ਇਹਨੂੰ ਘਰ ਵਿੱਚ ਥਾਂ ਨਹੀਂ ਮਿਲਦੀ ਕੁੜਮਾਂ ਦੇ ਫਿਰਦਾ ਰੋਟੀ ਪਿੱਛੇ ਇਹ ਆ ਸ਼ਬਦ ਬੋਲਿਆ ਤੇ ਧੰਨ ਬਾਬਾ ਅਮਰਦਾਸ ਜੀ ਨੇ ਹੱਥ ਜੋੜ ਲਏ ਕਹਿੰਦੇ ਸੱਚੇ ਪਾਤਸ਼ਾਹ ਹੁਣ ਤੇ ਕਿਸੇ ਥਾਂ ਦਾ ਬਣਾ ਲਓ ਅਜੇ ਵੀ ਲੋਕ ਨਥਾਵਾਂ ਹੀ ਕਹੀ ਜਾਂਦੇ ਪਰਵਾਹ ਨਹੀਂ ਕੀਤੀ ਸਿਰ ਤੇ ਗਾਗਰ ਚੁੱਕੀ ਉਵੇਂ ਜਿਵੇਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਪਹੁੰਚ ਗਏ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਜਾਓ ਬਾਬਾ ਅਮਰਦਾਸ ਜੀ ਨੂੰ ਇਸ਼ਨਾਨ ਕਰਾ ਕੇ ਨਵੇਂ ਵਸਤਰ ਪਾ ਕੇ ਸਾਡੇ ਕੋਲ ਲੈ ਕੇ ਆਓ ਸਿਰ ਤੋਂ ਦਸਤਾਰ ਖੋਲੀ 12 ਦਸਤਾਰਾਂ 12 ਸਿਰ ਪਾਓ ਸੀਸ ਤੇ ਲਪੇਟੇ ਹੋਏ 12 ਦੇ 12 ਸਿਰ ਪਾਓ ਸੀਸ ਤੋਂ ਖੋਲੇ ਇਸ਼ਨਾਨ ਕਰਾਇਆ ਤਿਆਰ ਬਰ ਤਿਆਰ ਕਰਕੇ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਲੈ ਆਂਦਾ ਹੱਥ ਜੋੜ ਕੇ ਖੜ ਕੇ ਕਹਿੰਦੇ ਸੱਚੇ ਪਾਤਸ਼ਾਹ ਦੱਸੋ ਆਪਣੇ ਆਸਣ ਤੇ ਬਹਾ ਲਿਆ ਉੱਚੀ ਜਗ੍ਹਾ ਕਹਿੰਦੇ ਮੈਂ ਨਹੀਂ ਜੀ ਤੁਹਾਡੇ ਆਸਣ ਤੇ ਬਹਿ ਸਕਦਾ ਕਹਿੰਦੇ ਬਾਬਾ ਜੀ ਬਹਿਣਾ ਹੀ ਪੈਣਾ ਹੈ ਆਪਣੇ ਆਸਣ ਤੇ ਬਹਾ ਕੇ ਪੰਜ ਪਰਕਰਮਾ ਕਰਕੇ ਮੱਥਾ ਟੇਕਤਾ ਬਾਬਾ ਅਮਰਦਾਸ ਜੀ ਗੁਰੂ ਬਣਨ ਆਏ ਸੀ ਕਹਿੰਦੇ ਬਾਬਾ ਜੀ ਅੱਜ ਤੋਂ ਗੁਰੂ ਨਾਨਕ ਦੇ ਘਰ ਦੇ ਮਾਲਕ ਤੁਸੀਂ ਹੋ ਗਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੱਜ ਤੋਂ ਗੁਰੂ ਨਾਨਕ ਦੇ ਘਰ ਦੇ ਮਾਲਕ ਤੁਸੀਂ ਹੋ ਗਏ ਲਓ ਮੈਂ ਆਪਣੀ ਗੁਰਗੱਦੀ ਹੀ ਅੱਜ ਤੋਂ ਤੁਹਾਨੂੰ ਦੇਣਾ ਵੇਖੋ ਕਿੰਨਾ ਕੁਝ ਮਿਲ ਗਿਆ ਸੇਵਾ ਚ ਕਿੰਨੀਆਂ ਦਾਤਾਂ ਮਿਲ ਗਈਆਂ ਪਰ ਤਨ ਵੀ ਕੁਰਬਾਨ ਕਰਤਾ ਸੇਵਾ ਚਲਾ ਦਿੱਤਾ ਪਰਵਾਹ ਕੋਈ ਨੀ ਜਿੰਦ ਭਾਵੇਂ ਨਿਕਲ ਜੇ ਸੇਵਾ ਕਰਦੇ ਨੇ ਮਨ ਵੀ ਕੁਰਬਾਨ ਕਰਤਾ ਕਿਸੇ ਦੀ ਪਰਵਾਹ ਨਹੀਂ ਕੀਤੀ ਮਨਾ ਪਰਵਾਹ ਨਹੀਂ ਕਰਨੀ ਕਿਸੇ ਦੀ ਧਨ ਵੀ ਕੁਰਬਾਨ ਕਰਤਾ ਸਭ ਕੁਝ ਕੁਰਬਾਨ ਕਰਕੇ ਫਿਰ ਬਾਬਾ ਅਮਰਦਾਸ ਜੀ ਨੇ ਸੇਵਾ ਕੀਤੀ ਦਾਤਾਂ ਮਿਲ ਗਈਆਂ ਬਖਸ਼ਿਸ਼ ਹੋ ਗਈ ਰਹਿਮਤ ਹੋ ਗਈ ਸਤਿਗੁਰਾਂ ਦੀ ਕਿਰਪਾ ਹੋ ਗਈ ਤੇ ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਰਪਾ ਕੀਤੀ ਬਾਬਾ ਅਮਰਦਾਸ ਜੀ ਹੱਥ ਜੋੜੀ ਖੜੇ ਨੇ ਸੱਚੇ ਪਾਤਸ਼ਾਹ ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾ ਗਰੀਬਾਂ ਨੂੰ ਨਿਵਾਜਣ ਵਾਲਿਆ ਕਿਹੜਾ ਕਿਹੜਾ ਸ਼ੁਕਰ ਮਨਾਵਾ ਗਰੀਬਾਂ ਨੂੰ ਨਿਵਾਜਣ ਵਾਲਿਆ
ਕਿਹੜਾ ਕਿਹੜਾ ਸ਼ੁਕਰ ਮਨਾਵਾ ਗਰੀਬਾਂ ਨੂੰ ਨਿਵਾਜਣ
ਸਮੇਂ ਬਾਅਦ ਪੰਜ ਪਿਆਰਿਆਂ ਨੇ ਸਟੇਜ ਤੇ ਆ ਜਾਣਾ। ਧਿਆਨ ਦਿਓ, ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ। ਇੱਕ ਬੇਨਤੀ ਇਹ ਆ ਵੀ ਕਿਸੇ ਨੇ ਖੜੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ, ਕਿਉਂਕਿ ਸੰਗਤ ਜ਼ਿਆਦਾ ਹੋਣ ਕਰਕੇ ਕੁਝ ਟਰਾਲੀਆਂ ਭੇਜੀਆਂ ਨੇ, ਅੰਮ੍ਰਿਤ ਛਕਣ ਵਾਲੇ ਕਈ ਆਏ ਨੇ ਤੇ ਕਈ ਨਹੀਂ ਆਏ, ਇਸ ਕਰਕੇ ਸਮਾਂ ਲੱਗ ਗਿਆ ਥੋੜ੍ਹਾ ਜਿਹਾ। ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ, ਆਪਾਂ ਸਾਰਿਆਂ ਨੇ ਦਰਸ਼ਨ ਕਰਨੇ ਨੇ, ਜੈਕਾਰਿਆਂ ਨਾਲ ਉਹਨਾਂ ਦਾ ਸਤਿਕਾਰ ਕਰਨਾ, ਸਭ ਨੇ ਬਾਹਾਂ ਖੜੀਆਂ ਕਰਨੀਆਂ ਨੇ। ਸਵਾਓ ਜਿਵੇਂ ਬਾਬਾ ਅਮਰਦਾਸ ਜੀ ਕਹਿ ਰਹੇ, ਅਸੀਂ ਵੀ ਅਰਜ ਕਰੀਏ ਸਤਿਗੁਰਾਂ ਦੇ ਚਰਨਾਂ ਚ, ਐਡੀ ਵੱਡੀ ਕਿਰਪਾ ਕੀਤੀ, ਅਸੀਂ ਤੇ ਬਾਹਰ ਦੇ ਚਰਨਾਂ ਦੇ ਵਿੱਚ ਬੈਠਣ ਦੇ ਲਾਇਕ ਵੀ ਨਹੀਂ, ਮਹਾਰਾਜ ਨੇ ਕਿੱਡੀ ਕਿਰਪਾ ਕੀਤੀ ਸਾਡੇ ਸਾਰਿਆਂ ਤੇ। ਕਿੱਡੀ ਵੱਡੀ ਬਖਸ਼ਿਸ਼ ਹੋਈ ਹੈ। ਬਾਬਾ ਅਮਰਦਾਸ ਜੀ ਨੇਤਰਾਂ ਚ ਵੈਰਾਗ ਦਾ ਜਲ ਵਹਿ ਰਿਹਾ, ਸੱਚੇ ਪਾਤਸ਼ਾਹ ਐਡੀ ਵੱਡੀ ਰਹਿਮਤ ਕਰ ਦਿੱਤੀ ਤੁਸੀਂ ਇਸ ਗਰੀਬ ਤੇ। ਤੇਰਾ ਕਿਹੜਾ ਕਿਹੜਾ ਸ਼ੁਕਰਨਾਮਾ ਗਰੀਬਾਂ ਨੂੰ ਨਿਵਾਜਣ ਵਾਲੇ, ਕਿਹੜਾ ਕਿਹੜਾ ਸ਼ੁਕਰ ਗਰੀਬਾਂ ਨੂੰ ਨਿਵਾਜਣ ਵਾਲੇ, ਕਿਹੜਾ ਕਿਹੜਾ ਸ਼ੁਕਰਨਾਮਾ ਗਰੀਬਾਂ ਨੂੰ ਨਿਵਾਜਣ ਵਾਲੇ, ਕਿਹੜਾ 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 ਸ਼ੁਕਰਨਾਮਾ ਗਰੀਬਾਂ ਨੂੰ ਨਿਵਾਜਣ ਵਾਲੇ, ਵਰਤਾ ਦਿਓ ਸੰਗਤ ਨੂੰ। ਪੰਜ ਪਿਆਰਿਆਂ ਨੇ ਥੋੜੇ ਸਮੇਂ ਬਾਅਦ ਸਟੇਜ ਤੇ ਆ ਜਾਣਾ, ਤੇ ਇਹ ਜਿਹੜੇ ਫੁੱਲਾਂ ਦੀ ਵਰਖਾ ਹੈ ਨਾ, ਜਰਾ ਧਿਆਨ ਦਿਓ, ਇਹ ਆਪਾਂ ਉਹਨਾਂ ਸੰਗਤਾਂ ਤੇ ਕਰਨੀ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ, ਉਹਨਾਂ ਦਾ ਗੁਰੂ ਘਰ ਵਿੱਚੋਂ ਸਤਿਕਾਰ ਹੋਵੇ। ਇੰਨੀਆਂ ਸੰਗਤਾਂ ਦੇ ਵਿੱਚ ਵੇਖੋ ਜਦੋਂ ਫੁੱਲ ਪੈਣਗੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਉਹ ਕਿੰਨੀ ਖੁਸ਼ੀ ਹੋਏਗੀ ਉਹਨਾਂ ਨੂੰ। ਇੱਥੇ ਵੀ ਸਤਿਕਾਰ, ਲੋਕ ਵਿੱਚ ਵੀ ਔਰ ਅੱਗੇ ਪਰਲੋਕ ਵਿੱਚ। ਸੋ ਸਾਧ ਸੰਗਤ, ਸਤਿਗੁਰਾਂ ਨੇ ਰਹਿਮਤ ਬਖਸ਼ਿਸ਼ ਕੀਤੀ ਹੈ। ਮੈਂ ਬੇਨਤੀ ਤੁਹਾਨੂੰ ਪਹਿਲਾਂ ਕਰ ਚੁੱਕਿਆ ਕਿ ਪੰਜ ਪਿਆਰਿਆਂ ਦੇ ਦਰਸ਼ਨ ਗੁਰੂ ਗੋਬਿੰਦ ਸਿੰਘ ਕਹਿੰਦੇ, ਪੰਜ ਪਿਆਰ ਪਰ ਤਿਆਰ ਗੁਰਸਿੱਖਾਂ ਦੇ ਪਿਆਰਿਆਂ ਦੇ ਦਰਸ਼ਨ ਕਰ ਲਿਓ, ਤੁਹਾਨੂੰ ਉਹਨਾਂ ਵਿੱਚੋਂ ਮੇਰੇ ਦਰਸ਼ਨ ਹੋ ਜਾਇਆ ਕਰਨ। ਬੈਠੇ ਰਹਿਣਾ, ਖੜੇ ਨਹੀਂ ਹੋਣਾ ਕਿਸੇ ਨੇ, ਬੇਨਤੀ ਮੰਨ ਲਿਓ, ਬੈਠੇ ਰਹੋ ਪਿਆਰਿਓ, ਤੁਹਾਨੂੰ ਬੈਠਿਆਂ ਨੂੰ ਦਰਸ਼ਨ ਹੋ ਜਾਣਗੇ, ਖੜੇ ਨਾ ਹੋਇਓ, ਆਪੋ ਆਪਣੀ ਜਗ੍ਹਾ ਤੇ ਲਵਾਓ, ਪੜਿਓ ਮੇਰੇ ਨਾਲ ਲੱਗ ਕੇ। ਜੀ ਆਇਆ ਨੂੰ ਜੀ ਆਇਆ ਆਇਆ ਨੂੰ ਜੀ
ਆਇਆ ਨੂੰ ਜੀ ਆਇਆ ਨੂੰ 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 ਆਇਆ ਨੂੰ ਜੀ ਆਇਆ ਨੂ
ਜਗ੍ਹਾ ਤੇ ਬੈਠੇ ਰਹਿਣਾ, ਖੜੇ ਨਹੀਂ ਹੋਣਾ ਕਿਸੇ ਨੇ।
ਆਓ ਖਾਲਸਾ ਜੀ ਤੁਹਾਨੂੰ ਜੀ ਆਇਆ, 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 ਆਓ ਖਾਲਸਾ ਜੀ ਤੁਹਾਨੂੰ ਜੀ ਆਇਆ।
ਜਰਾ ਧਿਆਨ ਦਿਓ, ਧਿਆਨ ਦਿਓ ਜਰਾ। ਪੰਜ ਪਿਆਰਿਆਂ ਦਾ ਸਤਿਕਾਰ ਗੁਰੂ ਗੋਬਿੰਦ ਸਿੰਘ ਕਹਿੰਦੇ ਪੰਜਾਂ ਵਿੱਚ ਮੈਂ ਹਾਂ, ਧਿਆਨ ਦਿਓ। ਵਾਹਿਗੁਰੂ ਸਾਧ ਸੰਗਤ ਜੀ, ਜਿਹੜੇ ਅੰਮ੍ਰਿਤ ਛੱਕ ਕੇ ਆਇਓ ਬਹਿ ਜਾਓ, ਰਸਤੇ 'ਚ ਹੀ ਬੈਠੋ, ਸਾਰੇ ਬੈਠੋ। ਪੰਜਾਂ ਦੇ ਗਲ 'ਚ ਅਸੀਂ ਹਾਰ ਪਾ ਸਕਦੇ ਹਾਂ, ਹੋਰ ਨਹੀਂ ਕਿਸੇ ਦੇ। ਮਰ ਦੀ ਹਜ਼ੂਰੀ ਵਿੱਚ ਅਸੀਂ ਪੰਜ ਪਿਆਰਿਆਂ ਤੋਂ ਬਿਨਾਂ ਹੋਰ ਨਹੀਂ ਕਿਸੇ ਦੇ ਗਲ 'ਚ ਹਾਰ ਪਾ ਸਕਦੇ। ਪੰਜਾਂ ਉੱਤੇ ਫੁੱਲ ਵੀ ਪਾ ਸਕਦੇ ਹਾਂ, ਹੋਰ ਨਹੀਂ ਕਿਸੇ ਦੇ ਪਾ ਸਕਦੇ। ਆਓ, ਕੱਲ੍ਹ 250 ਦੇ ਨਾਮ ਸੀ, ਮੈਂ ਤੁਹਾਨੂੰ ਬੇਨਤੀ ਕੀਤੀ ਸੀ ਦੁੱਗਣੇ ਕਰ ਦਿਓ। ਮੈਂ ਤੁਹਾਡਾ ਧੰਨਵਾਦੀ ਹਾਂ, ਤੁਸੀਂ ਦੁੱਗਣੇ ਨਹੀਂ ਤਿੱਗਣੇ ਕਰਦੇ। 805 ਪ੍ਰਾਨੀ ਗੁਰੂ ਕੇ ਜਹਾਜੇ ਜਿਹੜੇ
ਬੋਲੋ,
ਪਿਆਰੇ ਹੋ। 805 ਨੇ ਤੇ ਅੰਮ੍ਰਿਤ ਛਕਿਆ, ਹਜ਼ਾਰਾਂ ਨੌਜਵਾਨ ਉਹ ਹੋਣਗੇ ਜਿਹੜੇ ਦਾੜੀਆਂ ਰੱਖਣਗੇ, ਹਜ਼ਾਰਾਂ ਉਹ ਹੋਣਗੇ ਜਿਹੜੇ ਸ਼ਰਾਬ ਛੱਡਣਗੇ। ਕਈ ਕਹਿੰਦੇ ਦੁਆਨਾਂ ਦਾ ਕੀ ਫਾਇਦਾ ਜੀ, ਐਵੇਂ ਦੁਨੀਆ ਹੀ ਦੁਨੀਆ ਫਿਰਦੀ, ਕੀ ਫਾਇਦਾ? ਲੋ ਫਾਇਦਾ ਦੱਸਦਾ ਮੈਂ। ਗੁਰਦੁਆਰਾ ਸਾਹਿਬ ਜਾਂਦੇ ਹੋਵੋਗੇ ਅੱਗੇ, ਇੱਥੇ ਨੇੜੇ ਨੇੜੇ 50-60 ਪਿੰਡ ਜਿੰਨੇ ਵੀ ਨੇ ਨਾ, 50-60 ਪਿੰਡਾਂ ਵਿੱਚ ਪਹਿਲਾਂ ਵੀ ਗੇੜਾ ਮਾਰਦੇ ਹੋ ਗੁਰਦੁਆਰੇ। ਲਓ ਅੱਜ ਤੋਂ ਮੁੜ ਕੇ ਜਾ ਕੇ ਵੇਖਿਓ ਗੁਰਦੁਆਰੇ, ਜਿੰਨੀ ਸੰਗਤ ਅੱਗੇ ਜਾਂਦੀ ਸੀ ਉਦੋਂ ਦੁੱਗਣੀ ਜਾਣ ਲੱਗ ਜਾਏਗੀ।
ਬੋਲੇ
ਪ੍ਰਤਾਪ ਕਾਹਦਾ ਹੈ, ਧਿਆਨ ਦਿਓ। ਇਹ ਮੇਰਾ ਨਹੀਂ ਕੋਈ ਕਿ ਅਸੀਂ ਪ੍ਰਚਾਰ ਕਰਤਾ ਤੇ ਤਾਂ ਲੱਗ ਪਏ ਜਾਣ, ਨਹੀਂ। ਆ ਉਤਸ਼ਾਹ ਹੀ ਇੰਨਾ। ਕਈ ਵਾਰੀ ਨਾ ਜੇ ਪੁੱਤ ਨੂੰ ਪਿਓ ਹੌਸਲਾ ਨਾ ਦੇਵੇ ਤੇ ਪੁੱਤ ਕਹਿੰਦਾ ਮੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਮੇਰੀ ਕਦਰ ਤੇ ਕੋਈ ਪੈਂਦੀ ਨਹੀਂ, ਮੇਰਾ ਸਤਿਕਾਰ ਤੇ ਕੋਈ ਹੁੰਦਾ ਨਹੀਂ। ਸਾਧ ਸੰਗਤ ਇੱਕ ਉਤਸ਼ਾਹ ਦਿੰਦਾ, ਇੱਕ ਜਾਗਰਤੀ। ਆ ਸਾਡਾ ਐਡਾ ਵੱਡਾ ਇਕੱਠ ਹੈ ਨਾ, ਜਿਹੜਾ ਇਹਨੇ ਇਲਾਕੇ ਨੂੰ, ਇਹਨੇ ਸਿੱਖ ਜਗਤ ਨੂੰ ਉਤਸ਼ਾਹ ਦੇਣਾ। ਉਹਨਾਂ ਦਾ ਮਨ ਪਤਾ ਕੀ ਕਰੇਗਾ, ਓਏ ਅਸੀਂ ਐਵੇਂ ਭੁੱਲੇ ਫਿਰਦੇ ਹਾਂ, ਆਪਣੇ ਖਾਲਸੇ ਪਰਿਵਾਰ ਵਿੱਚ ਰਲੋ, ਜਿਹੜਾ ਐਡਾ ਵੱਡਾ ਪਰਿਵਾਰ। ਕਿਉਂਕਿ ਸਾਡਾ ਇਤਿਹਾਸ ਬੜਾ ਵੱਡਾ ਹੈ, ਸਾਡੇ ਪ੍ਰਚਾਰ ਦੀ ਕਮੀ ਹੈ, ਅਸੀਂ ਇਕੱਠੇ ਹੋ ਕੇ ਨਹੀਂ ਬਹਿੰਦੇ। ਇਹਦਾ ਬਹੁਤ ਵੱਡਾ, ਹੁਣ ਇੰਨੀ ਸੰਗਤ ਜੁੜੀ ਬੈਠੀ ਹੈ। ਲਓ ਹੁਣ ਆਪਾਂ ਸਾਰਿਆਂ ਨੇ ਜੈਕਾਰੇ ਲਾਉਣੇ ਨੇ, ਧਿਆਨ ਦੇਣਾ। ਜੈਕਾਰੇ ਦਾ ਕੀ ਭਾਵ ਹੈ, ਮੈਨੂੰ ਹਰ ਸਟੇਜ ਤੇ ਦੱਸਣਾ ਪੈਂਦਾ ਜਿੱਥੇ ਮੈਂ ਨਵੇਂ ਇਲਾਕੇ 'ਚ ਜਾਣਾ। ਜਿੱਦਾਂ ਹੁਣ ਕਈ ਬਾਹਾਂ ਖੜੀਆਂ ਕਰਦੇ ਨੇ, ਕਈ ਵਿੱਚ ਕਹਿਣਗੇ ਇਹ ਨਵਾਂ ਹੀ ਕੰਮ ਤੋਰ ਲਿਆ, ਇੱਥੇ ਕੋਈ ਕਾਨਫਰੰਸ ਹੁੰਦੀ ਜਿਹੜੀ ਇਹ ਬਾਹਾਂ ਖੜੀਆਂ ਕਰਦੇ ਨੇ? ਕਿਉਂ ਕਰਦੇ ਨੇ ਇਹ, ਕਿਉਂ ਬਾਹਾਂ ਖੜੀਆਂ ਕੀਤੀਆਂ ਜਾਂਦੀਆਂ ਨੇ? ਨਗਰ ਕੀਰਤਨ ਕਿਉਂ ਕੀਤਾ ਜਾਂਦਾ? ਨਗਰ ਕੀਰਤਨ ਕਿਉਂ ਕਰੀਦਾ ਪਿਆਰਿਓ? ਚੇਤਨਤਾਈ ਵਾਸਤੇ, ਚੇਤਨਤਾਈ ਵਾਸਤੇ ਨਗਰ ਕੀਰਤਨ ਕਰੀਦਾ। ਇਹ ਜਿਹੜੀ ਬਾਹਾਂ ਵੀ ਖੜੀਆਂ ਕਰਨੀਆਂ ਨੇ, ਇਹ ਵੀ ਇੱਕ ਜਾਗਰਤੀ ਲਿਆਉਣ ਵਾਸਤੇ, ਚੇਤਨਤਾਈ ਲਿਆਉਣ ਵਾਸਤੇ ਨੇ।
ਸਾਨੂੰ ਬਾਹਾਂ ਖੜੀਆਂ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਇਹਦੇ ਨਾਲ ਕੀ ਪਤਾ ਕਿੰਨੇ ਆ ਕਿਨੇ ਆ ਉਤਸ਼ਾਹ ਵੇਖ ਕੇ ਅੰਮ੍ਰਿਤ ਛਕ ਲੈਣਾ ਫਿਰ ਸਾਰੇ ਕਰਿਓ ਜਿੰਨੇ ਵੀ ਬੈਠੇ ਹੋ ਸਾਰੇ ਜਿਨ੍ਹਾਂ ਨੂੰ 805 ਦੀ ਅੰਮ੍ਰਿਤ ਛਕੇ ਦੀ ਖੁਸ਼ੀ ਹੋਈ ਆ ਉਹਨੇ ਬਾਹਾਂ ਖੜੀਆਂ ਕਰਨਗੇ ਜ਼ਰੂਰ ਜਿਨ੍ਹਾਂ ਨੂੰ ਚਾਅ ਨਹੀਂ ਹੋਇਆ ਉਹ ਨਹੀਂ ਕਰਨਗੇ ਅਜੇ ਠਹਿਰ ਜੋ ਅਜੇ ਐਡੇ ਕਾਲੇ ਨਾ ਪੜੋ ਧਿਆਨ ਦਿਓ ਇੱਕ ਉਤਸ਼ਾਹ ਹੈ ਇੱਕ ਲਹਿਰ ਹੈ ਮੈਂ ਕੋਈ ਨਾ ਤੇ ਨੋਟਾਂ ਦੀ ਲੋੜ ਹੈ ਨਾ ਤੁਹਾਡੀਆਂ ਵੋਟਾਂ ਦੀ ਲੋੜ ਹੈ ਬਸ ਬਾਹ ਹੀ ਖੜੀ ਕਰਿਓ ਗੱਲੀ ਸਾਰੇ ਜਿੰਨੇ ਬੈਠੇ ਹੋ ਜੇ ਲੱਖ ਬੈਠਾ ਤੇ 2 ਲੱਖ ਬਾਹ ਖੜੀ ਹੋ ਗਈ ਨਾ ਇਹ ਜਾਗਰਤੀ ਨੂੰ ਵੇਖ ਕੇ ਹੀ ਕਈਆਂ ਦਾ ਜੀਵਨ ਬਣ ਜਾਣਾ ਲੋ ਪਤਾ ਲੱਗੇ ਵੀ ਖਾਲਸਾ ਬੈਠਾ ਹੈ ਪਤਾ ਲੱਗੇ ਵੀ ਗੁਰਸਿੱਖਾਂ ਦਾ ਦੀਵਾਨ ਲੱਗਿਆ ਕਿੰਨੇ ਗੁਰਸਿੱਖ ਅੱਜ ਗੁਰੂ ਗੋਬਿੰਦ ਸਿੰਘ ਦੇ ਪੁੱਤ ਬੈਠੇ ਨੇ ਇਕੱਠੇ ਹੋਏ ਬਾਜਾਂ ਵਾਲੇ ਕਿਤੇ ਦੂਰ ਨੇ ਉਹ ਵੀ ਸਾਡੇ ਵਿੱਚ ਹੀ ਨੇ ਤੇ ਧਿਆਨ ਦਿਓ ਮਹਾਰਾਜ ਜੇ ਠੇਕੇ ਤੇ ਜਾਂਦੇ ਨੂੰ ਵੇਖ ਕੇ ਮਹਾਰਾਜ ਨਾ ਦੁਖੀ ਹੁੰਦੇ ਨੇ ਤੇ ਜਦੋਂ ਮਹਾਰਾਜਾ ਵੇਖਦੇ ਨੇ ਲਹਿਰ ਨੂੰ ਆ ਜਾਗਰਤੀ ਨੂੰ ਵੇਖਦੇ ਹੋਣਗੇ ਮਹਾਰਾਜ ਖੁਸ਼ ਵੀ ਜ਼ਰੂਰ ਹੁੰਦੇ ਹੋਣਗੇ ਜਿੱਧਰ ਵੇਖੋ ਸੰਗਤ ਹੀ ਸੰਗਤ ਲੋ ਸਾਰੇ ਸਾਥ ਦੇ ਆ ਜੇ ਪਿਆਰਿਓ ਕੋਈ ਬਾਹ ਇਹੋ ਜਿਹੀ ਨਾ ਹੋਵੇ ਜਿਹੜੀ ਖੜੀ ਨਾ ਹੋਵੇ
ਬੋਲੇ
ਬਾਵਾ ਨਾ ਖੜੀਆਂ ਕਰਿਓ ਥੋੜੀ ਜੀ ਇੰਜ ਮਾੜੀ ਜੀ ਇੰਜ ਨੀ ਉੱਪਰ ਕਰਕੇ ਕੰਬਲੀਆਂ ਦੀਆਂ ਲਾ ਦਿਓ ਜਰਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਆਗਿਆ ਭਈ ਕਲੀ ਚਲਾਇਓ ਸਿੱਖਣ ਕੋ ਗੁਰੂ ਮੰਨਿਓ ਗੁਰੂ ਮੰਨਿਓ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਕੋਈ ਇਹ ਨਾ ਆਖੇ ਮੈਂ ਤੇ ਓਲੇ ਜੇ ਬੈਠਾ ਮੈਨੂੰ ਕਿਹੜਾ ਕੋਈ ਵੇਖਦਾ ਪਰ ਬਾਜਾ ਵਾਲਾ ਹੱਥਾਂ ਵੇਖਦਾ ਭਾਵੇਂ ਖਲੋਤਾ ਭਾਵੇਂ ਬੈਠਾ ਜਿੱਥੇ ਮਰਜ਼ੀ ਬੈਠੇ ਹੋ ਮਹਾਰਾਜ ਵੇਖਦੇ ਨੇ ਦਿਓ ਜਰਾ ਸਾਥ ਬੋਲੇ ਸੋ ਕਵੀ ਚਲਾਇਓ ਸਭ ਸਿੱਖਣ ਕੋ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਆਗਿਆ ਭਈ ਕਵੀ ਚਲਾਇਓ ਸਭ ਸਿੱਖਣ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਬੋਲੇ ਵਾਹ ਵਾਹ ਲੈ ਕੌਣ ਕਹਿੰਦਾ ਖਾਲਸਾ ਖਤਮ ਹੋ ਗਿਆ ਧਿਆਨ ਦਿਓ ਜੋ ਸੁਣਿਆ ਇਹਨੂੰ ਪੱਲੇ ਬੰਨੋ ਇਹੀ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ ਨੇ ਤੁਹਾਡਾ ਸਭ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰੀ ਬਾਕੀ ਕਿਸੇ ਦੇ ਅੰਦਰ ਗਿਲਾ ਸ਼ਿਕਵਾ ਨਾ ਹੋਵੇ ਮੈਂ ਬੇਨਤੀ ਪਹਿਲਾਂ ਵੀ ਕਰ ਚੁੱਕਿਆ ਜੋ ਕਹਿਤਾ ਉਹ ਬੀਬੀ ਨੇ ਕਹਿਤਾ ਉਹਨੇ ਤੁਹਾਡੇ ਸਾਰੀ ਸੰਗਤ ਚੋਂ ਮਾਫ਼ੀ ਵੀ ਮੰਗੀ ਹੈ ਸਟੇਜ 'ਤੇ ਖਲੋ ਕੇ ਵੀ ਸੰਗਤੇ ਮੈਨੂੰ ਮਾਫ਼ ਕਰ ਦਿਓ ਜਦੋਂ ਸੰਗਤ ਵਿੱਚ ਕੋਈ ਮਾਫ਼ੀ ਮੰਗ ਲਏ ਤਾਂ ਸੰਗਤ ਦਾ ਬਖਸ਼ਣ ਦਾ ਫਰਜ਼ ਬਣਦਾ ਕੋਈ ਰੋਜ਼ ਰੋਜ਼ ਲੈਕਚਰ 'ਤੇ ਕਰਦਾ ਨਹੀਂ ਵੀ ਪਤਾ ਹੁੰਦਾ ਵੀ ਕੀ ਬੋਲਣਾ ਅਤੇ ਕੀ ਨਹੀਂ ਬੋਲਣਾ ਕੋਈ ਪਿਆਰ ਵਿੱਚ ਜਦੋਂ ਪਹਿਲੀ ਵਾਰੀ ਬੋਲਣ ਲੱਗਦਾ ਪਤਾ ਹੀ ਨਹੀਂ ਹੁੰਦਾ ਕਈ ਵਾਰੀ ਇੱਕ ਹੁੰਦਾ ਪਾਪ ਇੱਕ ਹੁੰਦੀ ਹੈ ਗਲਤੀ ਗਲਤੀ ਇੱਕ ਪਾਪ ਗਲਤੀ ਉਹ ਹੈ ਜਿਹਦਾ ਪਤਾ ਨਾ ਹੋਵੇ ਹੋ ਜਾਏ ਤੇ ਜਿਹਦਾ ਜਿਹਦਾ ਪਤਾ ਬਾਅਦ ਵਿੱਚ ਲੱਗੇ ਉਹ ਤੇ ਹੁੰਦੀ ਹੈ ਗਲਤੀ ਤੇ ਜਿਹਦਾ ਪਹਿਲਾਂ ਪਤਾ ਹੋਵੇ ਉਹ ਹੁੰਦਾ ਪਾਪ ਜਿਹਦਾ ਪਹਿਲਾਂ ਪਤਾ ਹੈ ਉਹ ਤੇ ਪਾਪ ਜਿਹਦਾ ਪਤਾ ਪਿੱਛੋਂ ਲੱਗੇ ਉਹ ਗਲਤੀ ਤੇ ਬੀਬੀ ਨੂੰ ਪਤਾ ਲੱਗ ਗਿਆ ਵੀ ਮੇਰੇ ਤੋਂ ਗਲਤ ਹੋ ਗਿਆ ਉਹਨੇ ਮਾਫ਼ੀ ਮੰਗ ਲਈ ਤੁਹਾਡੇ ਤੋਂ ਸਾਰਿਆਂ ਤੋਂ ਤੇ ਆਪਣਾ ਸਭ ਦਾ ਫਰਜ਼ ਬਣਦਾ ਵੀ ਉਹਦੀ ਗਲਤੀ ਆਪਾਂ ਮਾਫ਼ ਕਰੀਏ ਸੋ ਆਓ ਹੁਣ ਸਾਰੇ ਪਿਆਰ ਨਾਲ ਬੋਲੋ ਆਨੰਦ ਸਾਹਿਬ ਵਿੱਚ ਅਰਦਾਸ ਹੁਕਮਨਾਮੇ ਸਤਿਗੁਰੂ ਅੱਗੇ ਅੱਗੇ ਆਪਾਂ ਸਾਰੇ ਮਗਰ ਮਗਰ ਦਿਨ ਥੋੜ੍ਹੇ ਹੀ ਨੇ ਮੋਕੇ ਫਿਰ ਇਕੱਠੇ ਹੋਵਾਂਗੇ ਸਤਿਗੁਰੂ ਫਿਰ ਮਿਲਾਉਣ ਹੋਈਆਂ ਭੁੱਲਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ ਜਿਨ੍ਹਾਂ ਨੇ ਰਹਿਮਤਾਂ ਕਰਕੇ ਸਾਨੂੰ ਇਸ ਭਾਗ ਸਮਾਂ ਬਖਸ਼ਿਆ ਬੋਲਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਮੈਂ ਕੋਈ ਵਿਦਵਾਨ ਨਹੀਂ ਤੁਹਾਡੇ 'ਚ ਬਹੁਤ ਵਿਦਵਾਨ ਬੈਠੇ ਹੋਣਗੇ ਮੈਂ ਤਾਂ ਸਭ ਦੀ ਵੀ ਚਰਨ ਧੂੜ ਹਾਂ ਬਸ ਜਿਵੇਂ ਵੀ ਬੋਲਿਆ ਪ੍ਰਵਾਨ ਕਰ ਲਿਓ ਟੁੱਟੇ ਫੁੱਟੇ ਲਫ਼ਜ਼ ਜਿੱਦਾਂ ਵੀ ਹੈਗੇ ਬਸ ਸੰਗਤ ਸਤਿਗੁਰੂ ਬਖਸ਼ਣ ਯੋਗ ਹਨ